ਗੌਰੀ ਸੁਖਮਨੀ ਮਹਲਾ ਪੰਜਵਾ ਸਲੋਕ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮਹ ਸਤਿਗੁਰੂ ਜੀ ਸਾਜੀ ਨਿਵਾਸ ਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੋ ਤਸ਼ਰੀਫ ਦੀਨ ਜੀ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹਨਾਂ ਚ ਰਜੇ ਹੈ ਰਾਜਨ ਦੇਵ ਮਹਾਰਾਜ ਸਾਹਿਬ ਰਾਮ ਸਰ ਸੁੱਖੀ ਪਾਤਸ਼ਾਹ ਜੀ ਰਾਜਿਆ ਕਰਦੇ ਉੱਥੇ ਹੀ ਰਾਮ ਸਰ ਤਲਾਅ ਜੋ ਬਣਾਇਆ ਸੀ ਤੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਆਪਣੇ ਧਿਆਨ ਵਿੱਚ ਵੀ ਹੋਇਆ ਕਰਦੇ ਜਿਸ ਦਿਨ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਰਚਨੀ ਸੀ ਲਾਭ ਰੱਖਣੀ ਸੰਪੂਰਨ ਕੀਤੀ ਹੈ ਉਸ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪ ਬਿਰਾਜੇ ਹੋਏ ਉੱਥੇ ਭਾਈ ਗੁਰਦਾਸ ਸਾਹਿਬ ਨੇ ਤੰਬੂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੂੰ ਜਗਾ ਕੇ ਆਪ ਇਸ਼ਨਾਨ ਕੀਤਾ ਫਿਰ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਤੇ ਦਰਸ਼ਨਿਕ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਭਾਈ ਪ੍ਰਾਣਾ ਜੀ ਅਤੇ ਭਾਈ ਮੋਖਾ ਜੀ ਪ੍ਰਾਣਾ ਜੀ ਕਿਉਂਕਿ ਆਦਿਕ ਗੁਰਸਿੱਖ ਸਤਿਗੁਰਾਂ ਦੇ ਭਾਈ ਕਲਿਆਣ ਆਦਿਕ ਗੁਰਸਿੱਖ ਸਾਰੇ ਜੀਵਨ ਜਿਹੜੇ ਗੁਰਸਿੱਖ ਸਨ ਸਾਰੇ ਦਰਸ਼ਨਾਂ ਵੀ ਮਹਾਰਾਜ ਸਾਹਿਬ ਦੇ ਅੰਮ੍ਰਿਤ ਵੇਲੇ ਆਏ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕਰਕੇ ਸੁੱਕੇ ਬਸਤੇ ਪਹਿਰ ਕਰਕੇ ਸੁੱਕੇ ਪਾਤਸ਼ਾਹ ਜੀ ਪੂਰਵ ਦੀ ਤਰਫ ਪੂਰੇ ਤੇ ਪਹਾੜ ਦੇ ਸਾਹਮਣੇ ਤੇ ਜੋ ਡੂੰਗਰ ਸਾਹਿਬ ਹੈ ਰਾਮਸਰ ਸਾਹਿਬ ਸਰੋਵਰ ਦੇ ਉਸਨੇ ਬਸ ਉਸ ਡੂੰਗਰ ਸਾਹਿਬ ਦੇ ਹੇਠਾਂ ਗੁਰੂ ਮਹਾਰਾਜ ਸਾਹਿਬ ਸਮਾਜ ਲੈ ਕੇ ਬੈਠ ਗਏ ਸਿੱਖ ਨੂੰ ਲਾ ਕੇ ਨਮਸਕਾਰ ਕਰਕੇ ਮਹਾਰਾਜ ਦੇ ਪਾਸ ਬੈਠ ਗਏ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਮਾਧ ਖੋਲੀ ਮਿੱਤਰ ਖੋਲੇ ਉਸ ਵਕਤ ਭਾਈ ਬੁੱਢਾ ਸਾਹਿਬ ਜੀ ਨੇ ਮਹਾਰਾਜ ਦੇ ਚਰਨਾਂ ਦੇ ਨਮਸਕਾਰ ਕੀਤੀ ਸਾਰੇ ਸਿੱਖਾਂ ਨੂੰ ਗੁਰਮੁਖਾਂ ਨੂੰ ਨਮਸਕਾਰ ਕੀਤੀ ਬੇਨਤੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਜੀ ਦੇ ਵਾਲੀ ਆਪ ਐਸੀ ਉਮਰ ਤੋਂ ਬਾਣੀ ਕੋਈ ਜਹਾਜ਼ ਦੇ ਲਗੋ ਜਿਸ ਕੱਲੀ ਬਾਣੀ ਦੇ ਪੜ੍ਹਨੇ ਕਰਕੇ ਮਹਾਰਾਜ ਸਾਰੇ ਸਾਸਾਂ ਦਾ ਭਲਾ ਹੋ ਜਾਏ ਇਹ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਮਹਾਰਾਜ ਕਲਯੁਗ ਦਾ ਬਹੁਤ ਭਿਆਨਕ ਸਮਾਂ ਹੈ ਜਿਵੇਂ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਅਰਜੁਨ ਨੂੰ ਉਪਦੇਸ਼ ਦੱਸਿਆ ਵਿਆਸ ਰਿਸ਼ੀ ਜੀ ਨੇ ਉਸਦੇ ਤਾਂ ਰਚਨਾ ਕੀਤਾ ਉਸਦੇ ਅਠਾਰਾਂ ਭਲਾ ਹਨ ਇਸ ਪ੍ਰਕਾਰ ਦੇ ਗਿਆਨ ਦੇ ਪ੍ਰਕਰਨ ਵੀ ਹੋਣ ਸੱਚੇ ਪਾਤਸ਼ਾਹ ਜੀ ਅਤੇ ਉਹਦੇ ਵਿੱਚ ਭਾਵ ਭਗਤੀ ਵੀ ਪ੍ਰੇਮ ਵੀ ਸੰਸਾਰ ਦਾ ਉਧਾਰ ਕਰਨ ਵਾਸਤੇ ਆਪ ਮਹਾਰਾਜ ਜੀ ਜਹਾਜ ਵੀ ਬਾਣੀ ਸੱਚੇ ਪਾਤਸ਼ਾਹ ਉਚਾਰਨ ਕਰੋ ਜੇ ਸੁੱਤੇ ਬਾਣੀ ਦੇ ਕਹਿਣੇ ਕਰਕੇ ਸਾਰੇ ਸਵਾਸ ਸਫਲੇ ਹੋ ਗਿਆ ਕਰਨ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਦੀ ਬੇਨਤੀ ਨੂੰ ਭਾਈ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਆਦਿਕ ਬੈਠੇ ਹਨ ਪਾਸ ਹਜ਼ੂਰ ਨੇ ਕਿਹਾ ਭਾਈ ਕਲਯੁਗ ਦਾ ਬੜਾ ਭਾਰੀ ਭਿਆਨਕ ਸਮਾਂ ਹੈ ਇਹ ਸਮੇਂ ਚ ਸਾਰਿਆਂ ਦੀ ਕਲਿਆਣ ਜਿਸ ਕਰਕੇ ਹੋ ਸਕੇ ਐਸੀ ਤੁਹਾਡੀ ਇਸ ਪ੍ਰਾਰਥਨਾ ਨੂੰ ਮੰਨ ਕਰਕੇ ਐਸੀ ਅੰਮ੍ਰਿਤ ਰੂਪ ਬਾਣੀ ਉਚਾਰਦੇ ਹੋ ਤੁਸੀਂ ਸਰਵਣ ਕਰੋ ਉਸ ਵੇਲੇ ਸਾਰੇ ਸਿੱਖ ਭਾਈ ਸਾਹਿਬ ਬੁੱਢਾ ਸਾਹਿਬ ਆਦਿਕ ਮੁਖੀ ਬੈਠੇ ਹਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਕਿਉਂਕਿ ਬਾਬਤ ਗਿਆਨੀ ਗਿਆਨ ਸਿੰਘ ਜੀ ਨੇ ਕਿਉਂਕਿ ਹੋਰ ਸ਼ਬਦ ਵਰਤੇ ਹਨ ਜਿਨ੍ਹਾਂ ਨੇ ਕਿਉਂ ਕਿਹਾ ਹੈ ਕਿ ਸੋਲਾਂ ਸਦਰੀਆਂ ਕਰਕੇ ਮਹਾਰਾਜ ਬਾਸ਼ ਨਗਰ ਵਿੱਚ ਗਏ ਸਨ ਬਾਸ਼ ਨਗਰ ਵਿੱਚ ਜਾ ਕੇ ਸ੍ਰੀ ਚੰਦ ਜੀ ਨੂੰ ਦਰਸ਼ਨ ਕੀਤੇ ਸਨ ਸ੍ਰੀ ਚੰਦ ਜੀ ਨੂੰ ਕਿਹਾ ਕਿ ਤੁਸੀਂ ਬਾਣੀ ਸੁਣਾਓ ਬਾਬੇ ਸ੍ਰੀ ਚੰਦ ਨੂੰ ਕਿਹਾ ਕਿ ਜੀ ਸਾਨੂੰ ਤਾਂ ਹੁਕਮ ਨਹੀਂ ਬਾਣੀ ਦਾ ਜਿਹੜੇ ਗੱਡੀ ਦੇ ਉੱਤੇ ਬੈਠੇ ਵਾਲੇ ਉਹ ਬਾਣੀ ਵਿਚਾਰ ਨਹੀਂ ਕਰ ਸਕਦੇ ਹੈ ਆਪ ਉਹਨੇ ਰਸੂ ਤੋਂ ਆਲ ਵੀ ਮੁੱਖੋ ਹੀ ਸਕਦੀ ਹੈ ਸੰਗਤਾਂ ਨੇ ਬਹੁਤਾ ਕਹਿ ਕੇ ਕਹਿੰਦੇ ਸ੍ਰੀ ਚੰਦ ਨੇ ਕੁਛ ਲੋਕ ਕਹਿੰਦੇ ਪਾਤਸ਼ਾਹ ਲੈ ਗਏ ਆਪ ਸਭ ਆਪ ਸੱਚ ਹੈ ਕੀ ਸੱਚ ਮੈਂ ਖੋਸੀ ਕੀ ਸੱਚ ਹੈ ਇਸ ਨੂੰ ਸਿਹਾਰੀਆਂ ਦੇ ਨਾਲ ਉਚਾਰਨ ਕੀਤਾ ਗੁਰੂ ਮਹਾਰਾਜ ਸਾਹਿਬ ਜੀ ਨੇ ਸਤਿਕਾਰ ਕਰਕੇ ਉਹ ਸਲੋਕ ਵੀ ਚੜਾਇਆ ਤੇ ਅਗਲੀਆਂ ਸਤਰੀਆਂ ਸਮਾਗਮ ਉਚਾਰੀਆਂ ਇਹ ਗਿਆਨੀ ਗਿਆਨ ਸਿੰਘ ਲਿਖਿਆ ਹੈ ਪਰ ਗੁਰਪ੍ਰਸਾਦ ਦੇ ਅੰਦਰ ਤਾਂ ਇਸ ਪ੍ਰਕਾਰ ਜ਼ਿਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਸਾਹਿਬ ਨੇ ਉੱਥੇ ਦੇਰ ਸਾਹਿਬ ਉੱਥੇ ਹੀ ਸਾਰੀ ਚੌਵੀ ਅਸਤਰੀਆਂ ਉਚਾਰਨ ਕੀਤੀਆਂ ਉੱਥੇ ਵੀ ਮਹਾਰਾਜ ਸਾਹਿਬ ਜੀ ਨੇ ਸਾਰੀ ਸਮਗਲ ਬਾਣੀ ਦਾ ਭੋਗ ਪਾਇਆ ਹੈ ਅਤੇ ਅਥਾਨਕਾ ਵਾਲੇ ਕਹਿੰਦੇ ਹਨ ਕਿ ਬਾਬਾ ਸ੍ਰੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਅੰਮ੍ਰਿਤਸਰ ਹੀ ਆਏ ਸਨ ਅੰਮ੍ਰਿਤਸਰ ਸਾਹਿਬ ਮਹਾਰਾਜ ਨੇ ਸੋਲਾਂ ਸਤਰੀਆਂ ਚਾਰ ਸਿੱਖੇ ਸਨ ਸਤਿਕਾਰ ਆ ਕੇ ਬਾਬਾ ਜੀ ਨੇ ਕਿਹਾ ਸਤਿਗੁਰੂ ਜੀ ਨੇ ਕਿ ਬਾਬਾ ਜੀ ਤੁਸੀਂ ਕੋਈ ਸ਼ਬਦ ਉਚਾਰ ਨਹੀਂ ਕਰੋ ਇਹ ਕਹਿਣ ਲੱਗੇ ਮਹਾਰਾਜ ਆਪ ਗੱਡੀ ਦੇ ਮਾਲਕ ਗੁਰੂ ਨਾਨਕ ਦਾ ਰੂਪ ਹੈ ਆਪ ਨੂੰ ਸਕਦੀ ਹੈ ਬਾਣੀ ਤਾਂ ਉਸ ਵੇਲੇ ਮਹਾਰਾਜ ਜੀ ਦੇ ਕਹਿਣ ਦੇ ਹੱਥੇ ਮਹਾਰਾਜ ਨੇ ਸਤਿਗੁਰੂ ਨਾਨਕ ਦੇਵ ਦਾ ਸਰੋਤ ਵੀ ਆਪ ਦੀ ਭੇਟ ਕਰ ਦਿੰਦੇ ਬਾਬੇ ਸ੍ਰੀ ਚੰਦ ਨੇ ਸਤਿਗੁਰਾਂ ਦੇ ਸਤਿਕਾਰ ਕਰਕੇ ਕਿਹਾ ਉਸ ਵੇਲੇ ਉਹ ਸਲੋਕ ਜਿਹੜਾ ਆਦਿ ਸੱਚ ਜੁਗਾਰ ਸੱਚ ਹੈ ਤੇ ਸੱਚ ਨਾਨਕ ਹੋਸੀ ਤੇ ਸੱਚ ਇਹ ਸਲੋਕ ਜੋ ਮਹਾਰਾਜ ਸਾਹਿਬ ਜੀ ਨੇ ਇਹ ਸਤਲਾ ਦਰਨ ਕਰਨਾ ਸਾਰੇ ਦਾ ਸਲੋਕ ਸਾਰੀ ਅਸ਼ਟਮੀ ਚ ਇਹ ਬਾਬੇ ਦਾ ਜੋ ਸ੍ਰੀ ਚੰਦਰ ਗੁਰੂ ਨਾਨਕ ਸਾਹਿਬ ਦਾ ਸਲੋਕ ਸੁਣਾਇਆ ਸੀ ਅਸੀਂ ਤਿਹਾਰੀ ਦੇ ਨਾਲ ਇੱਥੇ ਪੜ੍ਹ ਦੇ ਕੇ ਦੂਜੀ ਵਾਰ ਪਾਠ ਕਰਕੇ ਰੱਖ ਲਿਆ ਇਹ ਸਾਨੂੰ ਤਾਂ ਸੰਪਰਦਾ ਵਾਲੇ ਹੀ ਕਰਦੇ ਹਨ ਅਤੇ ਇੱਕ ਸਾਲ ਵੇਲੇ ਦੇ ਹਰਨਾਮ ਦਾਸ ਨੇ ਸੁਖਮੀ ਸਾਹਿਬ ਤੱਕ ਲਿਆ ਸੀ ਉਸ ਨੇ ਬਹੁਤ ਸਾਰੇ ਲਫ਼ਜ਼ ਸਤਿਗੁਰਾਂ ਦੇ ਅਰੇ ਦੇ ਇੱਕ ਲਿਖੇ ਸਨ ਉਹਨਾਂ ਨੇ ਕਿਹਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਗੁਰੂ ਨਾਨਕ ਸਾਹਿਬ ਪੈਰੀ ਪੈਣ ਕਿਹਾ ਸ੍ਰੀ ਚੰਦ ਜੀ ਨੇ ਸ੍ਰੀ ਚੰਦ ਨੇ ਮਾਣ ਦੇ ਨਾਲ ਕਿਹਾ ਕਿ ਇਹੋ ਜਿਹੇ ਲਫ਼ਜ਼ ਜਿਹੜੇ ਲਿਖੇ ਆ ਨਿਕਲਣ ਸਤਿਗੁਰਾਂ ਨੂੰ ਕਰਾਰ ਸ਼ਬਦ ਤੇ ਕਿਹੜੀ ਸ਼ਬਦ ਵਰਤਿਆ ਤੇ ਇਹਨਾਂ ਦੇ ਪੈਰੀ ਮੈਂ ਨਹੀਂ ਪੈਣ ਅਤੇ ਉਹ ਫਿਰ ਇੱਥੇ ਪੰਜਵੇਂ ਪਾਤਸ਼ਾਹ ਤੱਕ ਰਿਹਾ ਤੇ ਪੰਜਵੇਂ ਪਾਤਸ਼ਾਹ ਫਿਰ ਸ੍ਰੀ ਚੰਦ ਦੇ ਦਰਸ਼ਨ ਕਰਨ ਗਏ ਤੇ ਸ੍ਰੀ ਚੰਦ ਅੱਗੇ ਤੇ ਬਾਣੀ ਨਾਲ ਗੁਰੂ ਸਾਹਿਬ ਨੂੰ ਸੁਰੇ ਅਤੇ ਸ੍ਰੀ ਚੰਦ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਨਾਮ ਰੱਖੋ ਜੀ ਤਾਂ ਬਾਣੀ ਸ਼ੁਰੂ ਕੀ ਫਿਰ ਅਤੇ ਸੱਤ ਕਰੀਏ ਮਗਨ ਨੇ ਸ੍ਰੀ ਚੰਦ ਨੂੰ ਸੁਣਾਤੀ ਹੈ ਇਹ ਵੀ ਨਿੰਦਿਆ ਕੀਤੀ ਹੈ ਗੁਰੂ ਸੱਚੇ ਪਾਤਸ਼ਾਹ ਨੇ ਉਸ ਨੇ ਸਭ ਜਿਹੜਾ ਹਰਨਾਮ ਦਾਸ ਸੀ ਉਸ ਨੇ ਇਸ ਪ੍ਰਕਾਰ ਦੇ ਸਭ ਕਰੇ ਜੀ ਗੁਰੂ ਘਰ ਦੇ ਜਿਹੜੇ ਨਿੰਦਕ ਲੋਕ ਹੈ ਉਹ ਕਿਸੇ ਇਤਿਹਾਸ ਦੀ ਜਿਹੜੀ ਉਗਾਹੀ ਨਹੀਂ ਉਹ ਗੱਲਾਂ ਕਰਦੇ ਹਨ ਉਹਨਾਂ ਦੀ ਜ਼ਬਾਨ ਉਹੀ ਜੀ ਜਿਹੜੀ ਹੈ ਕੰਮ ਕਰਨ ਵਾਲੀ ਰਹਿਣੀ ਚਾਹੀਦੀ ਜੇ ਇਸ ਨਾਲ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਹਨਗੇ ਜੇ ਨਿਰਾਸ਼ਾ ਨਿੰਦਿਆ ਕੋਈ ਚੱਲ ਗਿਆ ਸੀ ਇਹੋ ਜਿਹੇ ਪੁਰਖਾਂ ਨੂੰ ਨਿੰਦਕਾਂ ਪੁਰਖਾਂ ਨੂੰ ਮਿਲ ਕੇ ਹੋਰ ਗਾਈਆਂ ਨੇ ਚਾਹੀਦੇ ਹੈਗੀਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿੰਦਿਆ ਕਰਨੀ ਇਸ ਪ੍ਰਕਾਰ ਦੀਆਂ ਗੱਲਾਂ ਸਾਹਿਬ ਸਤਿਗੁਰੂ ਨੇ ਲੋਕਾਂ ਨੂੰ ਦਿਖੀਆਂ ਹੈਗੀਆਂ ਤੇ ਦੂਸਰੇ ਸਤਿਗੁਰੂ ਸਾਹਿਬ ਦਾ ਮਹਾਤਮ ਇਹ ਮਹਾਤਮਾ ਨੂੰ ਦਿਖਿਆ ਇਸ ਪ੍ਰਕਾਰ ਦੀ ਨਿੰਦਿਆ ਕੀਤੀ ਹੈ ਇਹੋ ਜਿਹੇ ਸਾਧਕ ਪੁਰਖਾਂ ਦੀ ਜਿਹੜੀ ਉਗਾਹੀ ਹੈ ਉਹਨੂੰ ਕਦੇ ਸੁਣ ਕੇ ਦਰਦ ਨਹੀਂ ਕਰਨਾ ਤੇ ਨਾ ਗਲਤ ਦਸਾਉਣਾ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਾਂ ਸਾਰੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਇਹ ਪਵਿੱਤਰ ਬਾਣੀ ਉਚਾਰ ਰਹੇ ਹਨ ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਸਾਹਿਬ ਨੇ ਆਪਣੇ ਸ਼ਬਦ ਉਚਾਰ ਰਹੇ ਹਨ ਇਸ ਦੇ ਵੱਖੋ ਵੱਖਰੀਆਂ ਅਸਤਰੀਆਂ ਦੇ ਵਿੱਚ ਜੋ ਸਿਧਾਂਤ ਹੋਵੇਗਾ ਉਹ ਨਾਲੋ ਨਾਲ ਅਰਜ ਕੀਤਾ ਜਾਇਆ ਕਰੇਗਾ ਕ੍ਰਿਸ਼ਨ ਭਗਵਾਨ ਨੇ ਸਾਰਾ ਧਿਆਨ ਇਸ ਗੀਤਾ ਦੇ ਅੰਦਰ ਉਪਦੇਸ਼ ਦਿੱਤਾ ਅਰਜੁਨ ਦੇ ਤਰਫੋਂ ਗੁਰੂ ਸਾਹਿਬ ਨੇ ਉੱਤੋਂ ਭਗਤਾਂ ਨੇ ਮਨ ਦੇ ਤਰਫੋਂ ਸਭਨਾਂ ਨੂੰ ਉਪਦੇਸ਼ ਦੱਸਿਆ ਸੱਚੇ ਪਾਤਸ਼ਾਹ ਜੀ ਬਾਕੀ ਲਕਸ਼ਮੀ ਕੀਤੇ ਹੈ ਵੈਸ਼ਨਵ ਦੇ ਲੱਖਣ ਕੀਤੇ ਹੈ ਪੰਡਿਤ ਦੇ ਲੱਖਣ ਕੀਤੇ ਹੈ ਗੁਰੂ ਗੁਰੂ ਦੇ ਲੱਖਣ ਕੀਤੇ ਹੈ ਸੇਵਕ ਦੇ ਲੱਖਣ ਕੀਤੇ ਹੈ ਭਗਵਤੀ ਦੇ ਲੱਖਣ ਕੀਤੇ ਹਨ ਇਸ ਪ੍ਰਕਾਰ ਦਾਸਾਂ ਦੇ ਲੱਖਣ ਕੀਤੇ ਹਨ ਲੱਖਣ ਵੀ ਕੀਤੇ ਹੈ ਬਾਣੀ ਵਿੱਚ ਅਤੇ ਸੱਚੇ ਪਾਤਸ਼ਾਹ ਜੀ ਨੂੰ ਬ੍ਰਹਮ ਗਿਆਨੀ ਦੇ ਲੱਖਣ ਕਹੇ ਹਨ ਇਸ ਪ੍ਰਕਾਰ ਲੱਖਣ ਵੀ ਕਹੇ ਹੈ ਪਰ ਗੁਰੂ ਨਾਨਕ ਸਾਹਿਬ ਜੀ ਪਰਮ ਪੁੱਤਰ ਉਦੇਸ਼ ਮਨ ਦੁਆਰਾ ਸਰਵਾਂ ਦੇ ਕਾਰਨ ਦੱਸਿਆ ਸੀ ਕੋਈ ਪਾਤਸ਼ਾਹ ਜੀ ਕਿਉਂਕਿ ਮਨ ਸਾਰਿਆਂ ਦਾ ਵਿਕਾਰੀ ਬਣ ਕੇ ਤੈਨੂੰ ਗ੍ਰਹਿਣ ਕਰ ਸਕੇ ਕਿਉਂ ਨਾ ਹੋਏ ਕਿ ਵਿਸ਼ਿਸ਼ਟ ਮੁਨੀ ਹੋ ਸ੍ਰੀ ਰਾਮ ਚੰਦਰ ਨੇ ਕਹਿੰਦਾ ਰਾਮ ਜੀ ਸੁਣ ਹੇ ਰਾਮ ਹੇ ਅਰਜੁਨ ਇਹ ਗੱਲ ਨਾ ਰਹੇ ਸਾਰਿਆਂ ਦੇ ਮਨ ਇੱਕ ਹੈ ਮਨ ਸੁਣ ਕਰਕੇ ਨਿਹਾਲ ਹੋ ਸਕੇ ਤੂੰ ਉੱਤੋਂ ਬਦਕਰ ਸਕੂ ਜੀ ਮਨ ਪ੍ਰਸਾਣ ਤੇ ਅੰਮ੍ਰਿਤ ਨੂੰ ਬਾਣੀ ਉਚਾਰਨ ਕੀਤੀ ਹੈ ਇਸੇ ਤੁਹਾਰਾ ਸਾਹਿਬ ਜੀ ਕਈ ਪ੍ਰਕਰਨ ਉਚਾਰਨ ਕੀਤੇ ਹਨ ਜਿਹਨਾਂ ਪ੍ਰਕਰਨਾਂ ਦਾ ਵੱਖੋ ਵੱਖਰਾ ਸਿਧਾਂਤ ਹੋਵੇਗਾ ਤੇ ਇਸ ਪ੍ਰਕਾਰ ਸਾਰੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਮਹਾਰਾਜ ਬਾਣੀ ਆਰੰਭ ਕਰਦੇ ਹਨ ਗੌੜੀ ਸੁਖਮਨੀ ਮਹਲਾ ਪੰਜਵਾ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਰਾਗਣੀ ਹੈ ਸੁਖਮਨੀ ਬਾਣੀ ਦਾ ਨਾਮ ਹੈ ਸੁਖਾਂ ਦੀ ਸਾਧ ਸੰਗਤ ਦੀ ਮਣੀ ਹੈ ਜਿਸ ਪ੍ਰਕਾਰ ਚੰਦਰਕਾਂਤਾ ਮਣੀ ਹੁੰਦੀ ਹੈ ਸਾਧ ਸੰਗਤ ਦੀ ਉਹ ਚੰਦਰਮਾ ਦੇ ਸਾਹਮਣੇ ਰੱਖਦੀ ਹੈ ਉਹਦੀਆਂ ਕਿਰਨਾਂ ਵਿੱਚ ਅੰਮ੍ਰਿਤ ਸਰਵਣ ਲੱਗ ਜਾਂਦਾ ਹੈ ਅੰਮ੍ਰਿਤ ਸਰਵਿਆ ਹੈ ਜੇ ਤੇ ਜ਼ਹਿਰੀਲੇ ਸਾਪੋ ਨੂੰ ਚੱਕਣ ਨੂੰ ਜ਼ਹਿਰ ਮਿਲ ਜਾਂਦੀ ਹੈ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਇਹ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਜੋ ਹੈ ਚੰਦਰਕਾਂਤਾ ਮਣੀ ਜੀ ਲਗਾਈ ਹੈ ਜਿੱਥੇ ਵਿਰਾਗ ਵਾਲੇ ਗੁਰਮੁਖਾਨੇ ਉਹ ਚੰਦਰਮਾ ਜੀ ਦੇ ਹਿਰਦੇ 'ਚ ਵਿਰਾਗ ਦਾ ਚੜਿਆ ਹੋਇਆ ਹੈ ਉਹਨਾਂ ਦੀ ਸੰਗਤ ਵਿੱਚ ਜਦੋਂ ਅੰਮ੍ਰਿਤ ਦੀ ਬਾਣੀ ਵਸੇਗੀ ਇਸ ਵਿੱਚ ਉਹ ਆਨੰਦ ਰੂਪੀ ਸਾਧ ਸੰਗਤ ਜੀ ਰਸ ਨਿਕਲੇਗਾ ਅੰਮ੍ਰਿਤ ਨਿਕਲੇਗਾ ਉਹ ਆਨੰਦ ਸਾਰੇ ਜਿਹੜੇ ਸਾਡੇ ਮਨ ਦੂਸਿਆਂ ਕਰਕੇ ਵਸਈ ਹੋਏ ਸੱਚਾ ਜੀ ਨੇ ਉਹ ਗੈਰ ਉਤਾਰ ਨੂੰ ਸਮਰੱਥ ਹੋਵੇਗੀ ਅੰਮ੍ਰਿਤ ਰੂਪ ਬਾਣੀ ਸਾਰੇ ਵੀ ਵਿਸ਼ੇ ਨੂੰ ਗੈਰ ਉਤਾਰ ਹੋਵੇਗੀ ਐਸੀ ਸੁਖ ਮਣੀ ਹੈ ਸੁਖਾਂ ਦੀ ਮਣੀ ਹੈ ਚੰਦਰਕਾਂਤਾ ਮਣੀ ਹੈ ਸੁਖਾਂ ਦੀ ਇਹ ਮਣੀ ਹੈ ਮਣੀ ਮਨਾਂ ਨੂੰ ਸੁਖ ਦੇਣ ਵਾਲੀ ਹੈ ਅਜੰਤ ਸੁਖਾਂ ਨੂੰ ਬਖਸ਼ਣ ਵਾਲੀ ਹੈ ਸੁਖਾਂ ਦੀ ਮੰਨੀ ਹੈ ਮਾਨੇ ਸਾਧ ਸੰਗਤ ਜੀ ਜਿਸ ਪ੍ਰਕਾਰ ਤੋਂ ਸੈ ਮੰਨੀ ਪਕਾਇਆ ਹੁੰਦਾ ਹੈ ਇਹ ਜਿਸ ਮੰਨੀ ਦੇ ਵਿੱਚ ਭਗਤੀ ਰੂਪ ਖੰਡ ਪਾਈ ਹੋਈ ਹੈ ਗਿਆਨ ਰੂਪੀ ਮੈਦਾ ਪਾਇਆ ਹੋਇਆ ਹੈ ਪ੍ਰੇਮ ਰੂਪੀ ਧੋ ਪਾਇਆ ਹੋਇਆ ਹੈ ਐਸੀ ਇਹ ਸੁਖਾਂ ਦੀ ਮੰਨੀ ਬਣਾਈ ਹੋਈ ਹੈ ਲੋਕ ਪ੍ਰਲੋਕ ਦਾ ਚੇਤਾ ਹੈ ਸੁਖਮਨੀ ਸਾਹਿਬ ਜਿਹੜੀ ਬਾਣੀ ਹੈ ਅਤੇ ਸੁਖ ਮਨੀ ਮਨੀ ਨਾ ਪ੍ਰਸ਼ਕਤੀ ਦਾ ਵੀ ਕਹਿੰਦੇ ਹਨ। ਜਿਵੇਂ ਘਰ ਵਿੱਚ ਚੀਜ਼ਾਂ ਬੱਚੇ ਰੱਖਣ ਵਾਸਤੇ ਘਰ ਵਿੱਚ ਪ੍ਰਸ਼ਕਤੀਆਂ ਬਣਾਈਆਂ ਹੁੰਦੀਆਂ, ਇਹ ਸੁਖਾਂ ਦੀ ਪ੍ਰਸ਼ਕਤੀ ਹੈ, ਸਾਰੇ ਸੁਖਾਂ ਨੂੰ ਅੰਦਰ ਰੱਖੇ ਆ ਤੇ ਸਾਂਝ ਕੇ ਰੱਖੇ ਆ। ਜਿਹਨਾਂ ਦੇ ਹਿਰਦੇ ਚ ਇਹ ਦਸੀ ਹੋਈ ਹੈ ਉਹਨਾਂ ਦੇ ਕਾਰਨ ਸਾਰੇ ਸੁਖਾਂ ਦੀ ਪ੍ਰਾਪਤੀ ਕਰਨ ਵਾਲੀ ਹੈ। ਸੁਖਾਂ ਦੀ ਮਨੀ ਇਹ ਸਰ ਸਵੇਰ ਦੀ ਸੁਖਾਂ ਦੀ ਮਨੀ ਹੈ, ਕੋਈ ਚੰਦਰਕਾਂਤਾ ਮਨੀ ਹੈ, ਕੋਈ ਸਰ ਸਵੇਰ ਦੀ ਹੋਰ ਮਨੀਆਂ ਹਨ, ਇਹ ਤਾਂ ਸੁਖਾਂ ਦੀ ਮਨੀ ਹੈ। ਸੁਖ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ, ਮਨਾਂ ਦੇ ਅੰਦਰ ਸੁਖ ਪੈਦਾ ਕਰਨ ਵਾਲੀ ਹੈ। ਐਸੀ ਮਨੀ ਹੈ ਸਿਰੋਮਣੀ ਸੁਖ ਦੇ ਦੇਣ ਵਾਲੀ ਹੈ, ਅਕਾਲ ਪੁਰਖ ਦੇ ਸਿਰੋਮਣੀ ਸੁਖ ਦੇਣ ਵਾਲੀ ਹੈ। ਜਿਹਨਾਂ ਦੇ ਮਨ ਚ ਵਸੀ ਹੈ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਇਸ ਪ੍ਰਕਾਰ ਸੁਖ ਨੂੰ ਸਾਹਿਬ ਦੇ ਅਰਥ ਬਹੁਤ ਹੈ। ਤੋ ਆਪਣੇ ਰਸ ਲੈਣ ਵਾਸਤੇ ਐਸੀ ਮਨਾਂ ਨੂੰ ਸੁਖ ਦੇਣ ਵਾਲੀ ਸੁਖਾਂ ਦੀ ਹਰੇਕ ਆਦਮੀ ਤੋਂ ਲਿਖਿਆ ਕਰਨਗੇ। ਇੱਥੇ ਵੀ ਉਸ ਲਿਖਣ ਅਨੁਸਾਰ ਸ਼ਲੋਕ ਮਹਾਰਾਜ ਲਿਖਦੇ ਹਨ। ਸਹਿ ਸਰੂਪ ਦੀ ਲੋਕ ਪ੍ਰਾਪਤ ਪ੍ਰਕਾਸ਼ ਕਰਨ ਵਾਲਾ, ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸਰੂਪ ਦੇਗਾ, ਐਸਾ ਸਰੂਪ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਮਾਰੇ ਮੰਗਲ ਕਰਦੇ ਨੇ ਤੇ ਰਹਿਤ ਨੂੰ ਪਰਮੇਸ਼ਰ ਹੈ। ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਾਸੀ ਪ੍ਰਸੋਦ ਰਹਿਤ ਹੈ। ਓਅੰਕਾਰ ਉਚਾਰਵੇ ਮਾਤੇ ਸੁਰੱਖਿਆ ਕਰਨ ਵਾਲਾ, ਵਿਆਹ ਕਰਨੀ ਕਈ ਮੰਨਦੇ ਹੈ, ਆਹ ਭਾਂਤੀ ਦੇ ਬਣਦੇ ਹੈ ਕਹਿੰਦੇ ਹਨ। ਤੋ ਉਚਾਰਵੇ ਮਨ ਸੁਰੱਖਿਆ ਕਰੇ ਉਸ ਨੂੰ ਓਅੰਕਾਰ ਕਹਿੰਦੇ ਹੈ। ਗੁਰੂ ਸਚੇਤ ਦੇ ਅੰਦਰ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਓਅੰਕਾਰ ਉਤਪਾਤੀ ਓਅੰਕਾਰ ਹੈ। ਵਿਆਹ ਕਰਨ ਵਾਲੇ ਉਸਦੇ ਬਣਿਆ ਮੰਨਦੇ ਹਨ, ਅਤੇ ਜਿਹੜੇ ਪਿੰਗਲ ਵਾਲੇ ਹੈ ਉਹ ਮਾਤਿਕ ਸ਼ਬਦ ਮੰਨਦੇ ਹਨ। ਅਕਾਰ ਮਕਾਰ ਉਕਾਰ ਕੁਮਾਰ ਬਿੰਦ ਪਹਿਚਾਣ ਚਾਰੇ ਕੋ ਸੰਦਾਜ ਓਅੰਕਾਰ ਪਛਾਣ। ਇਹਨਾਂ ਮਾਤਰਾ ਦੇ ਵਿੱਚ ਉਹ ਬਹੁਤ ਸਾਰੇ ਹਿਰਨਗਾਰੇ ਰਾਤ ਅਤੇ ਅਭਿਆਸ ਕਾਰਕਾਂ ਦੇ ਤਾਂ ਕਲਪਦੇ ਹਨ, ਅਤੇ ਉਚਾਰਨ ਕਰਦੇ ਹਨ। ਜਿਹੜਾ ਅਰਬ ਬਿੰਦੇ ਵਾਲੇ ਚੇਤਨ ਦਾ ਹਿੱਸਾ ਮੰਨਦੇ ਹਨ, ਤਿੰਨ ਸਿਰ ਜਿਹੜੇ ਕਹਿੰਦੇ ਹਨ ਓਅੰਕਾਰ ਨੂੰ ਮਸ਼ੀਨ ਦੇ, ਇਹਨਾਂ ਚ ਆਕਾਰ ਉਕਾਰ ਮਕਾਰ ਇਹ ਮੰਨਦੇ ਹਨ। ਆਕਾਰ ਵਿੱਚ ਚੰਦਸਨਾਵਾਂ ਜੀਵ ਤੇ ਇਸੇ ਪ੍ਰਕਾਰ ਹਿਰਨ ਗਰਭ ਤੇ ਉਕਾਰ ਦੇ ਅੰਦਰ ਦਸਨਾਵਾਂ ਜੀਵ ਤੇ ਬਰਾਤ, ਇਸੇ ਪ੍ਰਕਾਰ ਮਕਾਰ ਦੇ ਅੰਦਰ ਅਭਿਆਚਰਿਤ ਪ੍ਰਾਗ ਇਹਨਾਂ ਨੂੰ ਮੰਨਦੇ ਹਨ, ਤੇ ਜਿਹੜਾ ਅਭ ਭਾਗ ਚੇਤਨ ਦਾ ਹਿੱਸਾ ਹੈ ਉਹਨੂੰ ਸਿੱਧ ਮੰਨਦੇ ਹਨ। ਇਸ ਪ੍ਰਕਾਰ ਕਹਾਂਗੇ ਸੰਵਾਦ ਓਅੰਕਾਰ ਇਹ ਮਾਤ੍ਰਿਕ ਸ਼ਬਦ ਮੰਨ ਕਰਕੇ ਮਾਤਰਾ ਦੇ ਨਾਲ ਜਿਹੜੇ ਸਿੰਗਰ ਵਾਲੇ ਹੈ ਉਹ ਇਸ ਪ੍ਰਕਾਰ ਉਚਾਰਨ ਕਰਦੇ ਹਨ। ਸੋ ਇਸਦੇ ਵਿੱਚ ਲੈ ਚਿੰਤਨ ਕਰਦੇ ਹਨ, ਲੈ ਚਿੰਤਨ ਕਰਦੇ ਹਨ ਮਕਾਰ ਉਕਾਰ ਨੂੰ ਆਕਾਰ ਚ ਲੈ ਕਰਦੇ ਹੈ, ਆਕਾਰ ਨੂੰ ਮਕਾਰ ਚ ਲੈ ਕਰਦੇ ਹੈ, ਮਕਾਰ ਨੂੰ ਅਰਬ ਰੂਪ ਚ ਲੈ ਕਰਦੇ ਹੈ। ਇਸ ਪ੍ਰਕਾਰ ਉਹ ਲੈ ਜਿਸੇ ਪ੍ਰਾਗ ਵਿਸ਼ਨਾਵਾਂ ਜੀ ਆਦਿਕਾਂ ਨੂੰ ਤੇ ਅਭਿਆਚਕ ਤੇ ਬਰਾਤ ਤੇ ਆਪਣੇ ਸਿਰਨਗਰ ਆਦਿਕਾਂ ਨੂੰ ਇਸ ਪ੍ਰਕਾਰ ਸਾਰੀਆਂ ਚੀਜ਼ਾਂ ਨੂੰ ਸ਼ੁਭ ਦੇ ਵਿੱਚ ਲੈ ਕਰਕੇ ਏਕਤਾ ਕਰਦੇ ਹੈ, ਨਿਰਦੇ ਸ਼ਬਦ ਨੂੰ ਪਾਤਸ਼ਾਹ ਰੂਪ ਕਰਕੇ ਕਥਨ ਕਰਦੇ ਹੈ। ਫਿਰ ਉਹ ਉਚਾਰ ਓਅੰਕਾਰ ਦੇ ਉੱਤੇ ਰਾਗ ਨੂੰ ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ
ਓਅੰਕਾਰ ਵਾਹਿ ਰੂਪ ਹੈ, ਕਈ ਕਾਲ ਵਾਹਿ ਤਿੰਨ ਸਕੱਤਨ ਤੇ ਗੁਰੂ ਚੇਤਨ ਪ੍ਰਕਾਸ਼ ਹੈ, ਅਲੋਕ ਪ੍ਰਕਾਸ਼ ਤਿੰਨ ਚੇਤਨ ਤੋਂ ਜਿਹੜਾ ਲੁਕਣ ਤੋਂ ਰਹਿਤ ਪ੍ਰਕਾਸ਼ ਵਾਲਾ ਉਹ ਗੁਰੂ ਹੈ, ਅਤੇ ਪ੍ਰਸਾਦ ਆਨੰਦ ਸਰੂਪ ਹੈ ਸ਼ਹਿਦਾਂ ਤੋਂ ਪਰੇ ਹੈ। ਐਸਾ ਵਾਤੂ ਨਿਰਦੇਸ਼ ਨੂੰ ਮੰਗਲ ਬੀਜ ਮੰਤਰ ਵਿੱਚ ਗੁਰੂ ਸਾਹਿਬ ਉਚਾਰਨ ਕਰਦੇ ਹੈ। ਜੋ ਇੱਕ ਓਅੰਕਾਰ ਪਰਮੇਸ਼ਰ ਹੈ ਉਹਨੂੰ ਆਪਦੀ ਇੱਛਾ ਨੇ ਸਦੀ ਦਾ ਰੂਪ ਧਾਰ ਕੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਤੇ ਆਪਦੀ ਪ੍ਰਾਪਤੀ ਕਰਨ ਵਾਸਤੇ ਆਦਮ ਚੇਤਾ ਵਿਚਾਰਾ ਸ੍ਰੀ ਗੁਰੂ ਸਾਹਿਬ ਜੀ ਹਮਾਰਾ ਆਪ ਸੇ ਪਰਸੇ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦੇ ਹਨ।
ਆਦਿ ਗੁਰ ਏ ਨਮਹ,
ਸਤਿਗੁਰਾਂ ਦਾ ਮੰਗਲ ਕਰਦੇ ਹਨ। ਆਦਿ ਗੁਰੂ ਕੌਣ ਹੈ? ਦਸਾਂ ਪਾਤਸ਼ਾਹਾਂ ਦੀ ਆਦ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ। ਇਹ ਨਾਂ ਹੈ ਮੇਰਾ, ਇਹ ਨਾਂ ਪਾਣੀ ਦਾ। ਆਦ ਸਤਿਗੁਰੂ ਨਾਨਕ ਦੇ ਦਸਾਂ ਪਾਤਸ਼ਾਹਾਂ ਦੇ ਜੋ ਹਨ ਉਹਨਾਂ ਦੇ ਪਾਣੀ ਮੇਰਾ ਨਮਸਕਾਰ ਹੈ। ਸਾਡੀ ਇਹ ਵੱਖਰਾ ਦੰਨ ਹੈ, ਇਹ ਉਹਨਾਂ ਨੂੰ ਦੰਨ ਆਦ ਦੇ ਆਦ ਪਹਿਲੇ ਗੁਰੂ ਨਾਨਕ ਦੇਵ ਜੀ ਜਿਹੜੇ ਹਨ ਇਹਨਾਂ ਦੇ ਪਾਣੀ ਮੇਰਾ ਨਮਸਕਾਰ ਹੈ। ਸਾਡੀ
ਜੁਗਾਦ ਗੁਰ ਏ
ਕੌਣ ਹੈ? ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ। ਉਹਨਾਂ ਦੇ ਆਦਿ ਕੌਣ ਹੈ? ਸ੍ਰੀ ਗੁਰੂ ਅੰਗਦ ਸਾਹਿਬ ਜੀ। ਜੇ ਦੋ ਸਤਿਗੁਰਾਂ ਦੇ ਆਦਿ ਚੌਹਾਂ ਸਤਿਗੁਰੇ ਚੌਹਾਂ ਸਤਿਗੁਰਾਂ ਦੇ ਵਿੱਚੋਂ ਦੋ ਸਤਿਗੁਰੂ ਅਗਰਦਾਸ ਗੁਰੂ ਰਾਮਦਾਸ ਸਾਹਿਬ ਦੇ ਆਦਿ ਜੋ ਗੁਰੂ ਅੰਗਦ ਸਾਹਿਬ ਜੀ ਹੈ, ਉਹਨਾਂ ਗੁਰਾਂ ਦੇ ਤਾਂ ਸਾਡੀ ਨਮਸਕਾਰ ਹੈ। ਦੂਜੇ ਪਾਤਸ਼ਾਹ ਦੇ ਤਾਂ
ਸਤਿਗੁਰ ਇਹ ਨਮ ਹੈ,
ਸਤਿਗੁਰੂ ਅੰਗਦਾਸ ਸਾਹਿਬ ਦੇ ਤਾਂ ਸਾਡੀ ਨਮਸਕਾਰ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਸ਼ਬਦ ਦੇ ਨਾਲ ਵਰਤਿਆ ਹੈ। ਸਤਿਗੁਰੂ ਸਤਿ ਪ੍ਰਕਿਰਤੀ ਸਨ, ਜੋ ਬਚਨ ਕਰਦੇ ਸਨ ਉਹ ਪੂਰਨ ਕਰਦੇ ਸਨ। ਸਤਿਗੁਰੂ ਜੀ ਨੇ ਬਹੁਤ ਸਾਰੇ ਮਰਿਆਂ ਨੂੰ ਚਰਨ ਸਾ ਕੇ ਜਿਉਂਦੇ ਕੀਤਾ। ਜੋ ਹਜ਼ੂਰ ਦੇ ਬੜੇ ਰੋਗੀਆਂ ਦੇ ਰੋਗ ਖੰਡੇ, ਆਜ ਜਿਸਤੀ ਨਾਲ ਰੋਗੀ ਦੇ ਰੋਗ ਦੂਰ ਕਰ ਦਿੱਤੇ। ਤੇ ਸਤਿਗੁਰੂ ਨੇ ਚੁੱਕ ਚਾਹਿਆ ਹੈ ਕਿ ਅਸੀਂ ਜਿੰਨੇ ਕੋਈ ਗੁਰਤਾ ਗੁਰੂ ਕਰਨੀ ਹੈ ਉਹਨੇ ਤੁਸੀਂ ਗੋਇੰਦਵਾਲ ਸਾਹਿਬ ਜਾਣੀ ਨਾ ਕੇ ਪ੍ਰਵੇਸ਼ ਕਰੋ, ਕਿਉਂਕਿ ਹਰੇਕ ਮਰਿਆਂ ਨੂੰ ਜਿਉਂਦੇ ਕਰਕੇ ਰੱਬ ਦੇ ਸਰੂਪ ਬਣਨਾ ਪਊ। ਇਸ ਕਰਕੇ ਜਨਮ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਬਾਣੀ ਕਾ ਦੋਸਤ ਹੈ ਤੇ ਸਤਿਗੁਰੂ ਜੀ ਨੇ ਸਾਨੂੰ ਕਦੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਆਪ ਜੀ ਨੂੰ ਬਰਾਬਰ ਤੋਰਨਾ ਚਾਹੁੰਦੇ ਸਨ। ਸਤਿਗੁਰੂ ਸਾਹਿਬ ਜੀ ਸੱਜੀ ਬਾਂਹ ਫੜੀ ਹੋਈ ਹੈ ਤੇ ਬਰਾਬਰ ਤੋਰਦੇ ਆਪ ਸੰਕੋਚ ਕਿਹੜਾ ਗਿਆ ਸੰਗਤਾਂ ਤੋਂ ਥੋੜਾ ਜਿਹਾ ਪਿੱਛੇ ਹੋ ਕੇ ਚੱਲਦੇ ਹੈ ਬਰਾਬਰ ਨਹੀਂ ਆਪਣਾ ਪੈਰ ਰੱਖਦੇ ਸਤਿਕਾਰ ਰੱਖਦੇ ਗੁਰੂ ਸਾਹਿਬ ਦਾ ਵੀ ਰੱਖਦੇ ਹੈ ਉਹ ਸਭ ਸੰਗਤ ਜ ਕਿ ਸਤਿਗੁਰੂ ਦੇ ਸਰਕਾਰ ਨੇ ਕੀਤਾ ਅੱਗੇ ਰਹਿ ਕੇ ਹੋ ਗਈ ਹੈ, ਇਸ ਬਾਅਦ ਨੂੰ ਰੱਖਣਾ ਜਾਏਗੀ। ਜੇ ਕਰ ਦਈਏ ਤਾਂ ਗੁਰੂ ਸਾਹਿਬ ਨਾਰਾਜ਼ ਹੋਣਗੇ। ਤੇ ਤਕਲੀਮ ਤੇ ਦਿਲੋਂ ਭੁਲਾਉਣੀ ਕੋਈ ਵੀ ਗੱਲ ਹੁੰਦੀ ਹੈ, ਉਸੇ ਵੇਲੇ ਬਾਂਹ ਆਪਣੇ ਗੱਲ ਨਾਲ ਲਾਣੀ ਖੱਡੀ, ਕਹਿੰਦੇ ਤੁਸੀਂ ਕੋਈ ਸੇਵਾ ਨਹੀਂ ਅਸੀਂ ਦੇ ਰਹੇ, ਸਾਡੇ ਸਰਦਾਰਾਂ ਦਾ ਆਦਮ ਨਹੀਂ ਕਹਿ ਰੱਖਿਆ। ਇਸ ਪ੍ਰਕਾਰ ਲਾ ਕੇ ਸਤਿਗੁਰੂ ਜੀ ਨੇ ਉਸ ਬਾਂਹ ਤੇ ਕੋਈ ਸੇਵਾ ਨਹੀਂ ਲਈ ਆਪਣੇ ਸਿਰ ਦੀ ਕਿਰਿਆ ਦੀ। ਇਸ ਪ੍ਰਕਾਰ ਐਸਾ ਪ੍ਰਤਿਗਿਆ ਕੀਤੀ ਇਸ ਗੁਰੂ ਅੰਗਦ ਸਾਹਿਬ ਜੀ, ਇਹਨਾਂ ਦੀ ਪ੍ਰਤਿਗਿਆ ਨੂੰ ਹੈਰਾ ਬਹੁਤ ਅਸਰ ਹੋ ਗਏ। ਕਹਿੰਦੇ ਏਡਾ ਕਰਨ ਤੁਸੀਂ ਤਗੜਾ ਕਰ ਲਿਆ ਹੈ, ਐਸੇ ਸਤਿਗੁਰੂ ਸਭ ਪ੍ਰਤਿਗਿ ਸਨ। ਮਹਾਰਾਜ ਸਾਹਿਬ ਜੀ ਜੋ ਬਚਨ ਕਰਦੇ ਉਸੇ ਤਰ੍ਹਾਂ ਪੂਰਨ ਨਿਭਾਇਆ ਕਰਦੇ, ਐਸੇ ਸਭ ਪ੍ਰਤਿਗਿ ਗੁਰੂ ਨਾਮ ਸੁਣੇ ਸਿਰ ਪਾਉਂਦੇ ਜੀ, ਨਾਮ ਸੁਣ ਕੇ ਜੰਮ ਵੀ ਡਰਦਾ ਸੀ। ਤੁਰੀ ਜੀ ਨੂੰ ਗੋਬਿੰਦ ਸਾਹਿਬ, ਤੁਰੀ ਜੀ ਗੋਬਿੰਦ ਬਾਲ ਗੋਬਿੰਦ ਤੁਰੀ ਸਮ ਜਲਨ ਤੀਰਥ ਦਾ ਬਕੁੰਠ ਵੱਲ ਮਾਰੇ ਗੋਬਿੰਦ ਬਾਲ ਨੇ ਸਾਥਾ, ਜਿਸ ਵਿੱਚ ਕਿਸੇ ਦਾ ਅੰਤ ਨਹੀਂ ਹੋਇਆ, ਕੋਈ ਰੋਗੀ ਨਹੀਂ ਹੋਇਆ, ਜਿੰਨੇ ਚਿਰ ਮਾਰੇ ਗੁਰਿਆਈ ਕੀਤੀ ਹੈ। ਐਸੇ ਸਭ ਪ੍ਰਤਿਗਿ ਗੁਰੂ ਅਮਰਦਾਸ ਸਾਹਿਬ ਦੇ ਤਾਈ ਸਾਡੀ ਨਵਾਂ ਨਮਸਕਾਰ ਹੈ।
ਸਤਿਗੁਰ ਦੇਵ ਇਹ ਨਵ ਹੈ, ਸ੍ਰੀ ਗੁਰਦੇਵ ਇਹ ਨਵ ਹੈ,
ਸ੍ਰੀ ਗੁਰੂ ਅਮਰ ਰਾਮਦਾਸ ਸਾਹਿਬ ਆਪ ਜੀ ਦੇ ਨਾਲੇ ਪਿਤਾ ਹੈ, ਦੇਵ ਨਾਲੇ ਦਾ ਪਿਤਾ ਹਨ, ਨਾਲੇ ਗੁਰੂ ਸਨ ਗੁਰੂ ਰਾਮਦਾਸ ਸਾਹਿਬ ਜੀ। ਅਤੇ ਫਿਰ ਸ੍ਰੀ ਲਕਸ਼ਮੀ ਧਾਰਨ ਕੀਤੀ ਆਪ ਜੀ ਨੇ। ਪਹਿਲੇ ਪਾਤਸ਼ਾਹ ਜੀ ਦੇ ਹਜ਼ੂਰ ਲਕਸ਼ਮੀ ਨੇ ਬੜੀ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਅੰਗੀਕਾਰ ਕਰੋ, ਗੁਰੂ ਅੰਗਦ ਸਾਹਿਬ ਨੇ ਦਿਖਾਓ ਸੀ ਨਜ਼ਾਰਾ ਕਰਤਾਰਪੁਰ ਵਿੱਚ। ਮਹਾਰਾਜ ਕਹੇ ਮਹਾਰਾਜ ਕੌਣ ਹੈ ਰਾਣੀ ਵਾਲੇ ਨਿਵਾਸ ਚ ਆ ਕੇ ਨਮਸਕਾਰ ਕਰਦੀ ਹੈ, ਆਪ ਇਹਦਾ ਆਦਰ ਨਹੀਂ ਕਰਦੇ। ਮਹਾਰਾਜ ਸਾਹਿਬ ਨੂੰ ਕਹੇ ਲਕਸ਼ਮੀ ਹੈ ਕਿ ਪਹਿਲੇ ਸਰੂਪ ਤੋਂ 12 ਕੋਲ ਤੱਕ ਸਾਲ ਨਹੀਂ ਕੋਈ ਕਰ ਸਕੇਗੀ, ਅਤੇ ਜਦੋਂ ਅਸੀਂ ਦੂਜਾ ਸਰੂਪ ਧਾਰਾਂਗੇ ਉਸ ਵੇਲੇ 6 ਤੋਂ ਦੂਰ ਰਹੇਗੀ, ਨੇੜੇ ਨਹੀਂ ਆ ਸਕੇਗੀ। ਤੀਜਾ ਸਰੂਪ ਜਦੋਂ ਧਾਰਾਂਗੇ ਉਸ ਵੇਲੇ ਇਹ ਦਰਵਾਜ਼ੇ ਅੱਗੇ ਆ ਖੜੇਗੀ, ਅੰਗੀਕਾਰ ਨੂੰ ਅਸੀਂ ਕਰਾਂਗੇ। ਫਿਰ ਜਦੋਂ ਚੌਥਾ ਸਰੂਪ ਧਾਰਾਂਗੇ ਉਹਦੇ ਚਰਨੀ ਆ ਲੱਗੇਗੀ, ਇਹਦੇ ਕਲਾਬ ਸਾਰੇ ਆਉਣਗੇ ਤੇ ਨਿਰਲੇਪ ਰਹਾਂਗੇ, ਜਲਤ ਨੂੰ ਕਦਮ ਨਿਰਲੇਪ ਰਹਿੰਦਾ। ਇਹ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਸਨ। ਇਸ ਪ੍ਰਕਾਰ ਤੁਸੀਂ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕਿਹਾ ਦਰਵਾਜ਼ਿਆਂ ਸਾਨੂੰ ਸੰਗਤ ਭੇਟਾਂ ਨੂੰ ਅੰਗੀਕਾਰ ਕੀਤਾ ਹੈ, ਮਾਇਆ ਦੇ ਢੇਰ ਲੱਗੇ ਰਹਿੰਦੇ, ਪ੍ਰਿਥਵੀ ਹੋ ਕੇ ਪਦਾਰਥਾਂ ਦੇ ਪਿਆਰੇ ਸਾਹਮਣ ਲੱਗ ਗਏ। ਆਪ ਜੀ ਨੂੰ ਕਦੇ ਅੰਗੀਕਾਰ ਨਹੀਂ ਕੀਤੀ ਸ੍ਰੀ ਲਕਸ਼ਮੀ, ਫਿਰ ਉਹਦੇ ਆਪੇ ਆਈ ਜਾਣ ਕੇ ਮਹਾਰਾਜ ਸਾਹਿਬ ਜੀ ਨੂੰ ਚਰਨੀ ਲਾਈ ਹੈ। ਇਸ ਕਰਕੇ ਲਕਸ਼ਮੀ ਨੂੰ ਧਾਰਨ ਕਰਨ ਵਾਲੇ ਗੁਰੂ ਦੇ ਪਿਤਾ ਰੂਪ ਗੁਰੂ ਰਾਮਦਾਸ ਸਾਹਿਬ ਜੀ ਹਨ। ਚੌਥੇ ਪਾਤਸ਼ਾਹ ਵਿੱਚੋਂ ਗ੍ਰਹਿ ਦੇ ਬਚਨ ਰਾਸ਼ੀ ਜੋ ਕਮਲ ਵਿੱਚ ਪਾਣੀ ਸੀ, ਉਹਨਾਂ ਸਰਗਿਆਂ ਤੱਕ ਸਾਡੀ ਨਮਸਕਾਰ ਹੈ। ਆਪ ਗੁਰੂ ਨੇ ਆਪ ਜੀ ਦੇ ਗੁਰੂ ਚੇਤਨ ਸਰੂਪ ਮਹਾਰਾਜ ਸਾਹਿਬ ਹਨ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਜੁਗਾਰ ਜੁਗਾ ਜੀ ਨੇ ਆਪ ਜੀ ਜੋ ਗੁਰੂ ਚੇਤਨ ਬ੍ਰਹਮ ਚੇਤਨ ਹੈ, ਉਹਨੂੰ ਸਾਡੀ ਨਮਸਕਾਰ ਹੈ। ਸਤਿ ਸ੍ਰੀ ਅਕਾਲ ਵਾਹਿਗੁਰੂ ਗੁਰੂ ਚੇਤਨ ਸਰੂਪ ਦੇ ਤਾਈ ਨਮਸਕਾਰ ਹੈ। ਸ੍ਰੀ ਸ਼੍ਰੋਮਣੀ ਦੇ ਗੁਰੂ ਸਾਰਿਆਂ ਦੇ ਪੂਜਨੀਕ ਹੈ, ਉਹਦੇ ਤਾਂ ਸਭ ਨਮਸਕਾਰ ਹੈ।
ਅੱਖ ਕਦੀ ਸਿਮਰ 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 ਸੁਭ ਪਾਵ
ਪੌੜੀਆਂ ਵਾਲੀ ਬਾਣੀ ਆਵੇਗੀ, ਇਸ ਕਰਕੇ ਅਸੀਂ ਕਦੀ ਕਿਹਾ ਹੈ ਮਨ ਬਾਣੀ ਸ਼ਰੀਰ ਕਰਕੇ ਸਿਮਰਨ ਕਰੋ, ਯਾਦ ਕਰੋ ਅਤੇ ਅਭਿਆਸ ਕਰੋ। ਸਿਮਰੇ ਤਾਂ ਹੁਕਮ ਹੈ ਕਿਉਂ ਅੱਖਰਾਂ ਚ, ਉਸ ਪਰਮੇਸ਼ਵਰ ਦਾ ਸਿਮਰਨ ਕਰੋ, ਅਭਿਆਸ ਲੈਦੇ ਸਿਮਰ ਸਿਮਰ ਵਾਰ ਵਾਰ ਯਾਦ ਕਰਕੇ ਉਸਦੇ ਕਾਰਨ ਮਨ ਬਾਣੀ ਸ਼ਰੀਰ
ਕਰਕੇ
ਥੋੜੇ ਅੱਖਰਾਂ ਚ ਪਹਿਲਾਂ ਤਾਂ ਹੁਕਮ ਕਰਦੇ ਸਿਮਰਨ ਦਾ, ਫਿਰ ਸਿਮਰ ਸਿਮਰ ਅਭਿਆਸ ਲੈਦੇ ਹੈ ਤੇ ਫਲ ਦੱਸਦੇ ਸੁਖ ਪਾਲ। ਸੁਖ ਦੇ ਕਾਰਨ ਪਾਲੋਗੇ, ਦੇਖੋ ਜੇ ਕੋਈ ਜਿਮੀਦਾਰ ਹਰ ਬਹਿਣ ਵਾਲਾ ਇਸ ਨੂੰ ਪੜ੍ਹ ਲਵੇ ਉਹਨੂੰ ਵੀ ਸਮਝ ਪੈ ਸਕਦੀ ਹੈ। ਜੇ ਕੋਈ ਦੁਕਾਨਦਾਰ ਹੋਵੇ, ਕੋਈ ਫੌਜੀ ਹੋਵੇ, ਕੋਈ ਵੀ ਹੋਵੇ, ਸਭ ਨੂੰ ਇਹ ਸਮਝ ਦੇਣ ਵਾਲੀ ਹੈ। ਕੋਈ ਵਪਾਰੀ ਹੋਵੇ, ਜੋ ਵੀ ਚਿੱਤ ਲਾ ਲਵੇਗਾ ਉਹਨੂੰ ਨਿਹਾਲ ਕਰੇਗੀ। ਐਸੀ ਅੰਮ੍ਰਿਤ ਨੂੰ ਬਾਣੀ ਹੈ
ਕਾਲ ਕਲੇਸ਼ ਤਨ ਮਾਹ
ਮਿਟਾਵੇ। ਰਹਿੰਦੀ ਹੈ ਕੱਲ ਅਵਿਦਿਆ, ਕੱਲ ਕਾਲੇ ਕਰਨ ਵਾਲੇ ਕਲਯੁਗ ਦੇ ਪਾਪ ਤੇ ਕਲੇਸ਼ ਅਵਿਦਿਆ ਅਸਮਤਾ ਰਾਗ ਦੁਆਖ ਅਭੀ ਵਿਰੋਸ਼ ਤੇ ਹਰਿਆ ਨਾਮ ਹੈ। ਇਹ ਪੰਜ ਪ੍ਰਕਾਰ ਦੇ ਕਲੇਸ਼ ਜੋ ਮੰਨੇ ਹੈ ਇਹ ਆਪਦੇ ਕੰਮ ਦੇ ਮਾਂ ਵਿੱਚੋਂ ਮਾਰੋ, ਕਹਿੰਦੇ ਮਿਟਾਵੇ ਵੇਖ ਲਓ। ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪ ਕੇ ਸੁਖ ਵੀ ਪਾ ਲਓ, ਕਲਪਨਾ ਨੂੰ ਕਲੇਸ਼ਾਂ ਨੂੰ ਲੜਾਈਆਂ ਨੂੰ ਅਤੇ ਸਰੀਰ ਦੀ ਜਿੰਨੀਆਂ ਫੁਰਦੀਆਂ ਸਭਨਾਂ ਨੂੰ ਵੇਖ ਲਓ।
ਸਿਮਰਨ ਜਾਸ ਦਿਸਣ ਘਰ ਇੱਕ,
ਹਜ਼ੂਰ ਕਹਿੰਦੇ ਜਸ ਨੂੰ ਕੈਸਾ ਜਸ ਦਿਸਣ ਘਰ, ਉਸੇ ਨਾਲ ਸੰਸਾਰ ਦਾ ਹੈ, ਘਰ ਨਾਲ ਪੂਰਤੀ ਕਰਨ ਦਾ ਹੈ। ਜਿਹੜਾ ਕੁੱਲ ਸੰਸਾਰ ਦੀ ਪੂਰਤੀ ਕਰਨ ਵਾਲਾ ਹੈ, ਅੰਨ ਕਰਕੇ, ਬਾਸੇ ਕਰਕੇ, ਧਨ ਕਰਕੇ, ਵਡਿਆਈ ਕਰਕੇ, ਸੇਵਾ ਕਰਕੇ, ਹਰ ਤਰ੍ਹਾਂ ਕਰਕੇ ਪੂਰਤੀ ਕਰਨ ਵਾਲਾ, ਜੋ ਜਿਸ ਸੰਸਾਰ ਨੂੰ ਭਰਨ ਵਾਲਾ ਹੈ, ਜਿਸਨ ਸ਼ਬਦ ਵੀ ਹੁੰਦਾ ਹੈ। ਪਰ ਇੱਥੇ ਮਹਾਰਾਜ ਜੀ ਨੇ ਜਿਸਨ ਸ਼ਬਦ ਦੇ ਨਾਲ ਅੰਕੜ ਲਾਇਆ ਹੈ। ਜਿਸਨ ਸ਼ਬਦ ਸੱਸਾ ਜੀ ਰਾਵਾ ਅਲੋਕ ਹੋ ਕੇ ਕੂੜਾ ਬਣ ਗਿਆ, ਊੜੇ ਦਾ ਅੰਕੜ ਬਣ ਗਿਆ ਜਿਸਨ ਸ਼ਬਦ ਵਿੱਚ, ਤੇ ਜਿਸਨ ਸੰਸਾਰ ਨੂੰ ਇਹ ਭਰ ਪੂਰਤੀ ਕਰਨ ਵਾਲਾ ਹੈ।
ਨਾਮ ਜਪਤ ਅਗੰਤ ਅਨੇਕ,
ਅਸੀਂ ਨਾਮ ਜਪਦੇ ਹਾਂ, ਮਹਾਰਾਜ ਦਾ ਨਾਮ ਜਪਦੇ ਹਾਂ ਅਣਗਿਣਤ ਹੀ, ਅਣਗਿਣਤ ਹੀ ਮਹਾਰਾਜ ਦੇ ਨਾਮ ਹੋਣਗੇ ਤੇ ਅਨੇਕਾਂ ਜਪਦੇ ਹਨ। ਉਸ ਦੇ ਨਾਮ ਨੂੰ ਇਹਦੇ ਨਾਵਾਂ ਦੀ ਗਿਣਤੀ ਨਹੀਂ ਹੁੰਦੀ, ਨਾਮ ਵੀ ਕੋਈ ਪਾਸੇ ਗਿਣੇ ਨਹੀਂ ਜਾਂਦੇ ਤੇ ਨਾਮ ਜਪਣ ਵਾਲੇ ਵੀ ਗਿਣੇ ਨਹੀਂ ਜਾ ਸਕਦੇ। ਅਨੇਕਾਂ ਸਨ ਗਿਣਤੀ ਨੂੰ ਇਹਦੇ ਨਾਵਾਂ ਦੀ ਸੇਸ ਨਾਲ ਆਦਿ ਕੋਈ ਅੰਤ ਨਹੀਂ ਪਾ ਸਕਦਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਆਉਂਦਾ
ਵੇਦ ਪੁਰਾਣ ਸਿਮਰਤ ਸੁਧਾਖਰ,
ਵੇਦ 18 ਪੁਰਾਣ 27 ਸਿਮਰਤ ਨੇ ਸਾਰੇ ਅੱਖਰਾਂ ਨੂੰ ਸੇਧ ਸੇਧ ਕੇ ਲਿਆਉਂਦੇ।
ਰਾਮ ਨਾਮ ਇੱਕ ਅੱਖਰ,
ਰਾਮ ਦਾ ਨਾਮ ਹੈ ਸਿਮਰਤ ਸਹਿ ਸ਼੍ਰੋਮਣੀ। ਇੱਕ ਵਾਰੀ ਦੀ ਗੱਲ ਹੈ ਕਿ ਵੇਦ ਦੇ ਜਿਹੜੇ ਸਭ ਸਿਮਰਤ ਜੀ ਸੂਤਰ ਹੋਣਗੇ ਉਹ ਸਾਰੀਆਂ ਸਿਮਰਤੀਆਂ ਲੱਖ ਮੰਨੀਆਂ ਵੇਦ ਦੀਆਂ। ਉਸ ਵੇਦ ਦੀਆਂ ਸਿਰਤੀਆਂ ਨੂੰ ਬੰਦੇ ਵਾਸਤੇ ਸੇਵਾ ਦੇ ਕਾਰਨ ਦੇਵਤਿਆਂ ਚੇਤੀ ਕਰਨ ਨੂੰ ਮੁਕਰਰ ਕੀਤਾ ਕਿ ਮਹਾਰਾਜ ਇਹ ਸਾਡੇ ਕੰਮ ਤੋਂ ਸਰਕਾਰ ਸੇਵਾ ਨੂੰ ਉਸ ਵਕਤ ਇਹ ਸਾਰਿਆਂ ਨੂੰ ਜਿੰਨੇ ਸਲੋਕ ਸੀ ਉਹ ਸਲੋਕਾਂ ਦੇ ਵਿੱਚ ਜਿੰਨੀਆਂ ਸਿਰਤੀਆਂ ਸੀ ਇਹ ਸਾਰੀਆਂ ਲੱਖ ਚੇਤੀ ਕਰਨ ਦੇਵਤਿਆਂ ਨੂੰ ਵੰਡ ਦਿੱਤੀਆਂ। ਜਿਸ ਵੇਲੇ ਵੰਡ ਦਿੱਤੀਆਂ ਉਸ ਵੇਲੇ ਰਾਣਾ ਤੇ ਅੱਖਰ ਤੇ ਲੰਮਾ ਅੱਖਰ ਦੋਵੇਂ ਲੱਖ ਨੇ, ਇਹ ਦੋਵੇਂ ਲੱਖ ਨੇ। ਕਹਿਣ ਲੱਗੇ ਤੁਸੀਂ ਲੱਖ ਲਓ, ਕਹਿੰਦੇ ਕਹੀਏ ਮੈਂ ਬੰਧਨ ਦੇ ਵਿੱਚ ਹਿੱਸਾ ਲੈਣਾ ਸੀ। ਉਹ ਵੇਦਾਂ ਨੇ ਤੇ ਪ੍ਰਾਣਾਂ ਨੂੰ ਤੇ ਸਿਮਰਤੀਆਂ ਦੇ ਅੱਖਰਾਂ ਨੂੰ ਸੋਧ ਸੋਧ ਕੇ ਅਸੀਮ ਪਰਮੇਸ਼ਰ ਦਾ ਨਾਮ ਆਖਰ ਵਿੱਚ ਇੱਕ ਸ਼ੁਭ ਗ੍ਰਹਿਣ ਕੀਤਾ ਹੈ। ਸਿਵਾ ਨੇ ਸ਼ਿਵ ਜੀ ਨੇ ਪਰਮੇਸ਼ਰ ਦੇ ਨਾਮ ਨੂੰ ਕੰਠ ਵਿੱਚ ਧਾਰਨ ਕਰ ਲਿਆ, ਜਿਸ ਨਾਮ ਦੇ ਪ੍ਰਕਾਸ਼ ਨਾਲ ਜ਼ਹਿਰ ਨਹੀਂ ਕਰ ਸਕੀ ਸਿਵਾ ਨੂੰ, ਕੰਠ ਨੂੰ ਕੰਠ ਦੇ ਵਿੱਚ ਜ਼ਹਿਰ ਨੂੰ ਪਹੁੰਚਾ ਲਿਆ। ਐਸਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਵੇਦਾਂ ਨੂੰ ਤੇ ਪ੍ਰਾਣਾਂ ਨੂੰ ਸਿਮਰਤੀਆਂ ਨੂੰ ਅੱਖਰਾਂ ਨੂੰ ਸੋਧ ਸੋਧ ਕੇ ਵੇਖਿਆ ਅੱਖਰ ਅੱਖਰ ਦੇ
ਤਾਂ ਰਾਮ ਨਾਮ ਇੱਕ ਅੱਖਰ
ਅਖੀਰ ਅਖੀਰ ਸਾਹਿਬ ਸਿੰਘ ਜੀ ਅਖੀਰ ਨੂੰ ਇੱਕ ਪਰਮੇਸ਼ਵਰ ਦਾ ਰਾਮ ਦਾ ਨਾਮ ਹੀ ਹੈ। ਹਜ਼ੂਰ ਕਿਹਾ ਵੇਦ ਕਤੇਵ ਸਿਮਰਤ ਮੈਂ ਸਾਸਨ ਪੜਿਆ ਮੁਕਤ ਨਾ ਹੋਈ, ਇੱਕ ਅੱਖਰ ਜੋ ਗੁਰਮੁਖ ਜਾਤੇ ਤਾਂ ਕੀ ਨਿਰਮਲ ਹੋਈ। ਇੱਕ ਅੱਖਰ ਪਰਮੇਸ਼ਵਰ ਦਾ ਨਾਮ ਹੈ, ਰਾਮ ਦਾ ਨਾਮ ਹੀ ਅਖੀਰ ਨੂੰ ਕੀਤਾ ਹੈ ਸੁਭਾਤ ਵੇਦਾਂ ਪੁਰਾਣਾਂ ਨੂੰ ਅਤੇ ਵੇਦ ਪੁਰਾਣ ਸਿਮਰਤ ਸੁਧਾਖਰ वेद जो ज्ञान स्वरूप है, प्राण प्रात्म स्वरूप है, सुमत सुमरणी योग है, शुभ स्वरूप है, अखर रूप है, उस परमेश्वर के राम का नाम अखीर अंतिम काम आने वाला है। यह सिद्धांत कदया है
जिनका एक जिस जी बतावे,
जिसने जस मंगाते हैं सारे प्राण जिसने जस गा रहे हैं, सताई स्मृतियां जिसने गा रही है, वो शुभ अखर स्वरूप है। उसका जपाने वास्ते सर्वग्रामिक परमेश्वर का नाम अखीर किया है सारे की कल्याण करने वास्ते।
जिनका एक जिस जी बतावे,
नाम समुद्र सारे श्री गुरु ग्रंथ साहब विच ओदा कहे नहीं जाते उन्होंने कहा कि तिनका एक परमेश्वर का नाम जरा तिनका मात्र भी जरा जीवे थोड़े मात्र ही विसा लेगा। वाहगुरु नाम संपूर्ण है, ओदे चो तिनके मात्र राम नाम चौथा हिस्सा है। वासुदेव राम गोविंद हर राम ये चारे नाम कहो जो पहले कहने उच्चारण करिए। वाहगुरु कही सारे उच्चे आ गए, मैं बीज रूप है गुरु नानक साहब की रचना पे निकलिया है वाहगुरु मंत्र है। इस प्रकार के तिनका मात्र है नाम जोड़ा है, तो जिन्हें हिरदे च वसा देंगे है तो नाम मेरा वैगी तो वही नहीं है तिनका मात्र थोड़ा काल भी जिनके हृदय के दसन का आ जाएगा।
बाकी महिमा गली ना आवे,
महिमा वडियाई जीवन की गिनी नहीं जाएगी, एडी वड्डी वडियाई होगी। ऐसा परमेश्वर का अमृत नाम है।
कांखी एक दर्श
त्योहार, जिन्हें दिन मोदियां हैं एक आगे दर्शन दे कांखी नाम क्या नाम जोड़े हम
नानक उन संग मोह उधार।
सतगुरु साहब जी कहने नहीं हे दुख बेनती कर तो हे मारा उन्हें भी संगत नाल मेल करके मेरा भी उधार करो, संसार को कल्याण करो मेरी।
सुख मन सुख अमृत प्रभ नाम,
सुखो सुखनी साहब जी है एक सुख रूपी अमृत वाहिगुरु का नाम है।
भगत जना का मन विश्राम,
शब्द अर्थ है भगत जना के मन च वसदी है, भगत जना के मन च विश्राम करती है। जिन्हें भगत के मन च विश्राम करती है उन्होंने सुखनी साहब द्वारा सुख रूप अमृत वाहिगुरु का नाम प्राप्त हो जाता है। सुखनी साहब के करके मारे के नाम की प्राप्ति होती है तो सुख की प्राप्ति होती है। इस प्रकार भगत जना के मन च वसन वाली चीज है, दात है, ये सुख ने अर्थ आत्म कीते है। सुख मनी सुख अमृत रूप नाम है, तो मनी अर्थ है भगत जमाने मन च विश्राम करती है, मन च टिकती है। ऐसी अमृत रूप बाणी सके पातशाह जी ने उच्चारण की है। महाराज साहब सके पातशाह जी ने सिख छेवे पातशाह के प्रेमी भाई गरिया जी कश्मीर नू मारन भेजे है कि जाओ उसे गुरु नानक साहब का गुरपुर बना के आओ तो संत भी कार भेजता साढ़े पास पहुंचाने। भाई गरिया जी जाते हुए कश्मीर में जो गुजरात गए हैं, गुजरात में भाई मियां दौला सी मुसलमान सी चंगा सीधिया सीधिया वाला एदा सुभाव परोपकार करता सी, जो कोई दुखी देखता उन्हें किसी मिट्टी सड़क से पाउन ला दिंदा या कोई पुल बनाने ला दिंदा तो मजदूरी दे दिया कर रहा। इस प्रकार किसी ने कहना दुष्टो कट लिया, किसी ने कितों दे दिंदा सीधी के बल न उन्हें गरीबा भी पालना करा कर रहा। भाई गरिया जी जमे आए उन्होंने दर्शन करके बड़ा प्रसन्न होया। छोटे पातशाह जी हजूरी को आया सी सिख कहने लगा कि महाराज मैंने सुखनी साहब का पाठ सुनाओ। भाई साहब गरिया जी सुखनी साहब का पाठ सुनाने लगे। जलों पिता करिए सुखनी सुख मित्र नाम हो भगत जना के मन विश्राम हो नीला बैला कहने लगा बस महाराज मैंने समझ पड़ी कि सुख का सुख रूपी अमृत वाहगुरु का नाम है। भगतान जरा भी मन च वसदी है कि सुख में देने वाली अमृत रूप बाणी जी है, तो मैं आग्रह करो कि सुखनी साहब का पाठ तुम सुना रहे हो मैं थोड़े नाल नाल चला। भाई साहब जी नाल चलिया कुछ डिगया कर गया, अगर जाते जाते नीए गोले में संकल्प उठा लिया, संकल्प उठा के कह लगा सिख का आने हमें श्री हरगोबिंद साहब को पैदल तुर के आया सी, जुटा टुट गया संकल्प किया। भाई गरिया अंतर जानी समझ गया गुरु साहब की कृपा सी ਕਹਿਣ ਲੱਗਾ ਮੇਰਾ ਕੀ ਸੰਕਲਪ ਉਠਾਉਂਦਾ ਆ ਮੈਂ। ਗੁਰੂ ਹਰਗੋਬਿੰਦ ਸਾਹਿਬ ਮੈਨੂੰ ਕੁਝ ਨਹੀਂ ਦਿੱਤਾ, ਮੈਨੂੰ ਸਭ ਕੁਝ ਬਖਸ਼ਿਆ ਸੱਚੇ ਪਾਤਸ਼ਾਹ ਨੇ, ਕੋਈ ਚੀਜ਼ ਮੇਰੇ ਪਾਸੇ ਲੁਕੋ ਕੇ ਨਹੀਂ ਰੱਖੀ ਹੈ। ਇਹ ਕਹਿਣ ਲੱਗਾ ਜੇ ਲੁਕੋ ਕੇ ਨਹੀਂ ਰੱਖੀ ਤਾਂ ਫਿਰ ਬੋਲ ਪਿਆ ਮੀਆਂ ਮੌਲਾ, ਤੇਰੀ ਜੁੱਤੀ ਕਿਉਂ ਟੁੱਟਗੀ ਹੈ ਤੇ ਮਿੱਟੀ ਕਿਉਂ ਟੁੱਟਗੀ ਹੈ ਤੇ ਟੁੱਟਦੀ ਹੈ। ਉਸ ਵੇਲੇ ਕਹਿਣ ਲੱਗਾ ਫਕੀਰਾ ਮਾਣ ਨਾ ਕਰੀ ਆਲਦੀ ਜੀ ਦੇ ਬਲ ਦਾ, ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਬਰਕਤ ਮੈਨੂੰ ਦਿੱਤੀ ਹੋਈ। ਮਾਰ ਨਿਗਾ ਜਾਂ ਨਿਗਾ ਮਾਰੀ ਸਾਰਾ ਛੇ ਸਾਲ ਸੰਗੀ ਸੋਨੇ ਦਾ ਬਣਾ ਦਿੱਤਾ। ਅਬੇ ਵਿਰੋਧੀ ਦੇ ਜਿਹੜੇ ਰੋਡ ਫਿਤਰੀਆਂ ਸੀ ਉਹ ਸਾਰੇ ਸੀਗੇ ਜਿਹਾ ਰਾਤ ਬਣਾ ਦਿੱਤੇ। ਮੀਆਂ ਬਾਲਾ ਕਹਿ ਪੈ ਗਿਆ ਕਹਿੰਦੇ ਸਿੱਖਾਂ ਦੀ ਤਾਕਤ ਰੱਖਦੇ, ਫਿਰ ਤੂੰ ਜੁੱਤੀ ਟੁੱਟੀ ਕਿਉਂ ਪਾਈ ਹੈ? ਉਹ ਕਹਿਣ ਲੱਗਾ ਤਾਂ ਉਹ ਸਫ਼ਰ ਟੁੱਟ ਗਈ ਹੈ ਤੇ ਮਹਾਰਾਜ ਸਾਹਿਬ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ ਕਿ ਲੱਖ ਗਰੀਬੀ ਵੇਸ ਗਰੀਬੀ ਆਇਆ ਲਿਬਾਸ ਰੱਖਣੇ ਕਰਕੇ ਤਾਕਤ ਰਹਿੰਦੀ ਹੈ ਕੋਲ, ਜਿਹੜਾ ਆਦਮੀ ਦਿਖਾਉਣ ਲੱਗ ਜਾਏ ਵੀ ਚਲੀ ਜਾਂਦੀ ਹੈ। ਤੇ ਮਹਾਰਾਜ ਸਾਹਿਬ ਦਾ ਹੁਕਮ ਹੈ ਭਾਵੇਂ ਕਿੱਡੀ ਤਾਕਤ ਆਇਆ ਹੋਵੇ ਉੱਤੋਂ ਸੂ ਸੋਨਾ ਕਰਕੇ ਵਿਖਾਵੇ, ਹੰਕਾਰ ਨਾ ਕਰੇ ਗਰੀਬੀ ਵਿੱਚ ਰਹੇ। ਤੇਰੇ ਕੋਲ ਚੀਜ਼ਾਂ ਸਾਰੀਆਂ ਰਹਿੰਦੀਆਂ ਰਹੀ ਸੀਗੀਆਂ, ਨਾਮ ਦੀਆਂ ਦੱਸਦੀਆਂ ਸੁਣ ਕੇ ਮੀਆਂ ਬਾਲਾ ਚੋਰੀ ਚੱਲ ਕਰਨੀ ਪੈ ਗਿਆ ਸੀ। ਇਸ ਤਗਲੇ ਤੋਂ ਸਾਥੀ ਸਾਧ ਸੰਗੀਤ ਜੀ ਹੈ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਮਨੋ ਨੂੰ ਸੁਖ ਰੂਪ ਅੰਮ੍ਰਿਤ ਰੂਪ ਨਾਮ ਹੈ ਵਾਹਿਗੁਰੂ ਦਾ
ਭਗਤ ਜਨ ਕਾ ਮਨ ਦੂਸਰਾ
ਮਨ ਤੋਂ ਵਿਸਰਾਮ ਸਥਿਲ ਕਰਨ ਵਾਲੇ ਵਾਲੀ ਉਤਰਨ ਵਾਲੀ ਹੈ ਜਨਾਂ ਦੇ ਮਨ ਨੂੰ ਵਿਸਰਾਮ ਦਿੰਦੀ ਹੈ, ਇਸਤੀ ਦਿੰਦੀ ਹੈ ਵਾਹਿਗੁਰੂ ਸਰੂਪ ਚ
ਰਹਾਉ ਪ੍ਰਭ ਕਾ ਸਿਮਰਨ ਗਰਭ ਨਾ ਬਸੈ।
ਪੌੜੀ ਕੁਮਾਰਿਆਂ ਨੇ ਸਿਮਰਨ ਦੀ ਆਗਿਆ ਦਿੱਤੀ ਹੈ ਤੇ ਸਿਮਰਨ ਦਾ ਅਭਿਆਸ ਦਾ ਤਰੀਕਾ ਦੱਸਿਆ ਹੈ ਤੇ ਫਲ ਸੁਖ ਦੱਸਿਆ ਹੈ ਤੇ ਹੁਣ ਮਹਾਰਾਜ ਸਾਹਿਬ ਸਿਮਰਨ ਦੀ ਮਹਿਮਾ ਕਰਨ ਲੱਗੇ ਹੈ ਅਗਲੀਆਂ ਸੱਤਾਂ ਪੌੜੀਆਂ ਵਿੱਚ।
ਰਹਾਉ ਪ੍ਰਭ ਕਾ ਸਿਮਰਨ ਗਰਭ ਨਾ ਬਸੈ,
ਸਿਮਰਨ ਕਰਨ ਕਰਕੇ ਗਰਭ ਵਿੱਚ ਨਹੀਂ ਵਸੀਦਾ, ਮੁੜ ਕੇ ਜਨਮਾਂ ਚ ਨਹੀਂ ਆਈ ਦਾ, ਮਾਤਾ ਦੇ ਵਿੱਚ ਨਹੀਂ ਪੈਣਾ ਪੈਂਦਾ। ਜੇ ਪਰਮੇਸ਼ਵਰ ਦਾ ਸਿਮਰਨ ਕਰਦਾ ਮੁਕਤ ਹੋ ਜਾਂਦਾ ਹੈ। ਇਹ ਕਾਇ ਸ਼ਬਦ ਦਾ ਵਾਚਕ ਸਾਹਿਬ ਸੰਗੋ ਜੀ ਕਾਇ ਤੇ ਕੇ ਦਾ ਫਰਕ ਹੈ, ਜੇ ਕੇ ਇਕੱਲਾ ਹੋਵੇ ਇਹ ਸੰਭਾਵਨਾ ਹੋ ਸਕੇ ਕਿ ਪ੍ਰਭੂ ਦੇ ਸਿਮਰਨ ਨਾਲ ਵੀ ਗਲਤ ਨਹੀਂ ਵਸੀਦਾ ਤੇ ਹੋਰ ਕੋਈ ਕਿਸਾਨ ਵੀ ਹੋਣੇ ਹੈ ਜੇ ਨਾਲ ਗਲਤ ਤੋਂ ਬਾਜੀ ਦਾ। ਕਾਇ ਦਾ ਮਤਲਬ ਨਿਸ਼ਚੇ ਵਾਚਕ, ਇਹ ਨਿਸ਼ਚੇ ਕਰੋ ਕਿ ਪ੍ਰਭੂ ਦੇ ਸਿਮਰਨ ਕਰਕੇ ਹੀ ਗਲਤ ਨਹੀਂ ਵਸੀਦਾ, ਹੋਰ ਬਾਕੀ ਦੇ ਸਾਧੂ ਕਰਨ ਨਾਲ ਗਲਤ ਕਦੇ ਪੈ ਸਕੀਦਾ। ਇੱਕ ਪਰਮੇਸ਼ਵਰ ਦਾ ਇਹੋ ਜਿਹਾ ਸਿਮਰਨ ਹੈ ਜਿਹਦੇ ਨਾਲ ਫੇਰ ਨਿਕਲਣ ਦੀ ਵਸੀ ਦਾ ਮੁਕਤ ਹੋ ਜਾਏਗਾ। ਇਹ ਕਹਿਦਾ ਵਾਚਕਾ ਗੁਲਾਮੀਆਂ ਦਾ ਸੰਭਾਵਨਾ ਜ਼ਰੂਰ ਸਮਝ ਲੈਣੀ ਸੀ।
ਪ੍ਰਭ ਕਾ ਸਿਮਰਨ ਦੂਖ ਜਮ
ਨਸੈ, ਸਿਮਰਨ ਕਰਕੇ ਹੀ ਨਿਸ਼ਚੇ ਕਰਕੇ ਜਮਾਂ ਦੇ ਦੁੱਖ ਨਾਸ ਹੋ ਜਾਂਦੇ ਨਸ ਜਾਂਦੇ ਹਨ।
ਪ੍ਰਭ ਕਾ ਸਿਮਰਨ ਕਾਲ ਪਰ ਹਰੈ,
ਪ੍ਰਭੂ ਜੋ ਸਮਰਾਜਾ ਪੰਜਾਂ ਤੱਤਾਂ ਦਾ ਪਰਾ ਰੂਪ ਹੈ, ਧੂਆ ਵਿੱਚ ਧੂਮਾ ਰੂਪ ਬ੍ਰਹਮ ਹੈ ਅਤੇ ਪ੍ਰਭੂ ਸਮਰੱਥ ਹੈ, ਪ੍ਰਭੂ ਰੱਖਿਆ ਕਰਨ ਵਾਲਾ ਹੈ ਤੇ ਪ੍ਰਭੂ ਸਵਾਮੀ ਦਾ ਵਾਚਕ ਹੈ। ਐਸਾ ਜੋ ਪ੍ਰਭੂ ਸਵਾਮੀ ਪਰਮੇਸ਼ਰ ਹੈ
ਕਾਲ ਪਰ ਹਰ ਹੈ
ਅਤੇ ਪ੍ਰਭੂ ਦੇ ਸਿਮਰਨ ਕਰਕੇ ਕਾਲ ਵੀ ਪਰਹਰਨ ਤੋਂ ਦੂਰ ਹੋ ਜਾਂਦਾ, ਕਾਲ ਕਰ ਜਾਏਗਾ ਦੂਰ।
ਪ੍ਰਭ ਕਾ ਸਿਮਰਨ ਦੁਸ਼ਮਨ ਕਰੈ,
ਜਾਤਾ ਦਿਨ ਨਾਲ ਦੁਰਕਾਲ ਸੁਰਤਾ ਦਾ ਸਿੱਧ ਗੋਸ਼ਟੀ ਮਾਰਨ ਕਿਹਾ, ਨਾਮ ਹੀ ਇਹੋ ਜਿਹੀ ਤੱਤ ਹੈ ਸਾਰਿਆਂ ਦਾ ਸਿਰੋਮਣੀ, ਨਾਮ ਤੋਂ ਬਿਨਾਂ ਦੁੱਖ ਕਾਲ ਦਾ ਸੰਕਟਦਾ ਨਹੀਂ ਲੱਗਦੀਆਂ ਨੂੰ, ਕਾਲ ਤੋਂ ਛੁੱਟਿਆ ਨਹੀਂ ਜਾਂਦਾ, ਸਿਮਰਨ ਕਰਕੇ ਕਾਲ ਦੂਰ ਹੋ ਕਰ ਦਈਦਾ।
ਪ੍ਰਭ ਕਾ ਸਿਮਰਨ ਦੁਸ਼ਮਨ
ਕਰਨੇ ਕਰਕੇ ਦੁਸ਼ਮਣ ਜਿਹੜੇ ਦੁਸ਼ਮਣੀ ਕਰਨ ਵਾਲੇ ਉਹ ਵੀ ਕਰ ਜਾਂਦੇ ਹੈ, ਦੁਸ਼ਮਣ ਆਪਦੀ ਦੁਸ਼ਮਣੀ ਛੱਡ ਜਾਂਦੇ ਹਨ। ਜਿਵੇਂ ਕਿਸਾਨ ਸਿੰਘ ਜੀ ਪਠਾਨ ਸੀ, ਇਹ ਸਾਧ ਸਿੰਘ ਜੀ ਦਰਸ਼ਨ ਕਰਨ ਵਾਸਤੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਵਾਲਿਆਂ ਦੇ ਗਿਆ ਦਰਸ਼ਨ ਕਰਨ ਵਾਸਤੇ ਗਿਆ, ਪਰ ਸੰਕਲਪ ਦੇ ਅੰਦਰ ਐਸਾ ਭੈੜਾ ਸੀ, ਇੱਕ ਨਵਾਬ ਦੀ ਲੜਕੀ ਸੀ ਉਹਦਾ ਸਾਧੇ ਤੋੜਨਾ ਚਾਹੁੰਦਾ ਸੀ, ਪੰਚਾਂ ਦੇ ਕੋਲੇ ਚਲਿਆ ਗਿਆ। ਸੰਤ ਕਹਿਣ ਲੱਗੇ ਵੀ ਸਮਝ ਲਿਆ, ਗਾਲੀ ਲੈ ਕੇ ਗਿਆ ਕਿ ਤੇਰਾ ਪ੍ਰਚਾਰ ਮਤਲਬ ਮੈਂ ਅਸਲੀ ਸਮਝ ਲਿਆ, ਉਹ ਪਾਠ ਕਰਿਆ ਕਰ 8 ਘੰਟੇ ਤੇਰਾ ਪੈਂਤੀਆਂ ਦਿਨ ਸੰਕਲਪ ਪੂਰਾ ਹੋ ਜਾਵੇ। ਇਹ ਬਚਨ ਕਰਕੇ ਬਾਬਾ ਕਰਮ ਸਿੰਘ ਜੀ ਨੂੰ ਲਾਪਤਾ, ਇਹ 8 ਘੰਟੇ ਬੈਠ ਕੇ ਸਿਮਰਨ ਕਰਿਆ ਕਰੇ ਮੂਲ ਮੰਤਰ ਦਾ। 35 ਦਿਨ ਬਾਅਦ ਪਹਿਲਾਂ 5 ਦਿਨ ਜਦੋਂ ਹੋ ਗਏ, ਜਿਹੜੇ ਇਹਦੇ ਦੁਸ਼ਮਣ ਸੀ ਉਹ ਸਾਰੇ ਕਹਿਣ ਲੱਗੇ ਭਰਾਵਾ ਤੂੰ ਤਾਂ ਖੁਦਾ ਨੂੰ ਚੇਤੇ ਕਰਨ ਲੱਗ ਗਏ, ਹੁਣ ਅਸੀਂ ਤੇਰੇ ਚਰਨਾਂ ਦੀ ਧੂੜ ਚਾਹੁੰਦੇ ਹਾਂ, ਸਾਰੇ ਤੇਰੀ ਆਦਤ ਪੈ। ਇਸੇ ਪ੍ਰਕਾਰ 35 ਦਿਨ ਨਵਾਬ ਸਾਹਿਬ ਸਿੰਘ ਜੀ ਨਵਾਬ ਦੀ ਲੜਕੀ ਦਰਸ਼ਨਾਂ ਵਾਸਤੇ ਆਈ, ਇਹਦੇ ਅੰਦਰ ਫਿਰ ਉਸ ਵੇਲੇ ਜਿਹੜਾ ਵਕਾਰ ਵਾਲਾ ਸੁਰਨਾ ਸੀ ਮਿਟ ਗਿਆ। ਵਕਾਰ ਵਾਲਾ ਸੁਰਨਾ ਮਿਟਣ ਤੋਂ ਉਹਨੇ ਆਪਣੀ ਪੁੱਤਰੀ ਜਾਣ ਕੇ ਉਹਦੀ ਸ਼ਾਦੀ ਤੇ ਸਾਰਾ ਖਰਚ ਉਸਨੂੰ ਕੀਤਾ ਨਵਾਬ ਦੀ ਲੜਕੀ ਤੇ ਸੰਤਾਂ ਨੂੰ ਕਹਿੰਦਾ ਮਾਰਾ ਮੇਰਾ ਮਨ ਹੁਣ ਠੀਕ ਹੋ ਗਿਆ ਤੁਹਾਡੀ ਕਿਰਪਾ ਨਾਲ, ਕਹਿੰਦੇ ਸਾਡੇ ਕੋਲ ਆਉਣ ਦਾ ਸਾਰੇ ਉਹ ਮਿਲਦਾ ਤੈਨੂੰ ਭਾਈ, ਜਿਹੜਾ ਮਨ ਵਿਕਾਰਾਂ ਤੋਂ ਹਟਾਉਣਾ ਸੀ। ਤੇ ਗੁਰੂ ਨਾਨਕ ਦੇ ਮੰਤਰ ਦੀ ਤਾਕਤ ਹੈ, ਦੁਸ਼ਮਣ ਵੀ ਤੇਰੇ ਮਿਟ ਗਏ, ਅਤੇ ਤੇਰੇ ਦੁਸ਼ਮਣੀ ਕਰਨ ਵਾਲਾ ਕਾਮਯਾਬ ਵੀ ਤੇਰੇ ਤੋਂ ਕਰ ਗਿਆ, ਮਾਰਨ ਬਖਸ਼ਿਸ਼ ਕੀਤੀ ਹੈ।
ਪ੍ਰਭ ਸਿਮਰਤ ਕਸ ਵਿਘਨ ਨਾ
ਲੱਗਾ, ਕਿਸੇ ਪ੍ਰਕਾਰ ਦਾ ਵਿਘਨ ਨਹੀਂ ਭਾਈ ਲੱਗਦਾ, ਸਾਰੇ ਵਿਘਨ ਦੂਰ ਹੋ ਜਾਂਦੇ ਹੈ।
ਵਾਹਿਗੁਰੂ
ਦਾ ਸਿਮਰਨ ਕਰਨ ਕਰਕੇ ਰਾਤ ਨੂੰ ਮਨ ਜਾਗ ਪੈਂਦਾ ਸਿਮਰਨ ਵਿੱਚ।
ਪ੍ਰਭ ਕਾ ਸਿਮਰਨ ਧੌ ਨਾ ਜਾਤਾ,
ਕਰਨ ਕਰਕੇ ਜਮਾ ਦਾ ਡਰ ਨਹੀਂ ਕਿਸੇ ਪ੍ਰਕਾਰ ਦਾ ਜਾਗਦਾ ਲੱਗਦਾ, ਭਾਵੇਂ ਸੱਤ ਪ੍ਰਕਾਰ ਦਾ ਹੁੰਦਾ ਇਹ ਪੈ ਗਿਆ ਕੱਲੋ ਕੋਈ ਨੀ ਲੱਗਦਾ।
ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪਾ,
ਉਸੇ ਦਾ ਸਿਮਰਨ ਕਰਨ ਵਾਲੇ ਨੂੰ ਦੁੱਖ ਵੀ ਨਹੀਂ ਸੰਤਾ ਸਕਦੇ, ਦੁਖੀ ਨਹੀਂ ਕਰ ਸਕਦੇ, ਸਮੁਖ ਟਪਾ ਨਹੀਂ ਸਕਦੇ ਉਹਦੇ ਤਾਈਂ।
ਪ੍ਰਭ ਕਾ ਸਿਮਰਨ ਕਾਜ ਕਾ ਸੰਗ,
ਉਹਦਾ ਸਿਮਰਨ ਸਭ ਸੰਗਤ ਨਾਲ ਹੁੰਦਾ, ਇਕੱਲੇ ਤੋਂ ਇਕੱਲੇ ਤੋਂ ਨਹੀਂ ਹੁੰਦਾ, ਮਨ ਸੰਕਲਪ ਦੇ ਉਡਾਲੇ ਦੌੜਦੇ ਰਹਿੰਦੇ ਹਨਗੇ। ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਵਰ ਦਾ ਸਿਮਰਨ ਹੈ।
ਸਰਗ ਨਿਧਾਨ ਨਾਨਕ ਹਰ
ਰੰਗ, ਹਰੀ ਦਾ ਪ੍ਰੇਮ ਚੜ੍ਹਦੇ ਸਾਰੇ ਖਜ਼ਾਨੇ ਨੂੰ ਪ੍ਰਾਪਤ ਹੋ ਜਾਂਦੇ ਹੈ। ਨੌ ਨਿਧੀਆਂ, 18 ਸਿੱਧੀਆਂ, ਸਿੱਧੀਆਂ ਆਦਿਕ ਸਭ ਖਜ਼ਾਨੇ ਗੁਣਾਂ ਦੇ ਵੀ ਆਪ ਪ੍ਰਾਪਤ ਹੁੰਦੇ ਹੈ। ਹਰੀ ਦਾ ਰੰਗ ਚੜ੍ਹ ਜਾਂਦਾ ਆਨੰਦ, ਹਰੀਆ ਰੰਗ ਰੂਪ ਹੀ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ,
ਕਰਨੇ ਕਰਕੇ ਰਿੱਧੀਆਂ ਅੰਨ ਦੀ ਅਕੋੜਤਾ ਦੀ ਇੱਛਾ ਹੁੰਦੀ ਹੈ ਲੋਕਾਂ ਦੀ, ਸਾਡਾ ਅੰਨ ਨਾ ਮੁੱਕੇ, ਅੰਨ ਵੀ ਅਕੋੜ ਹੋ ਜਾਂਦਾ। ਰਿੱਧੀ ਦਾ ਫਲ ਹੈ ਵੀ 5-6 ਅੰਨ ਲੈ ਕੇ 8 ਦਿਨ ਤੱਕ ਵਰਤਾਉਂਦੇ ਰਹਿਣਾ, ਕਿੰਨੇ ਆ ਜਾਣ ਮੁੱਕੇ ਨਾ, ਇਹਨੂੰ ਰਿੱਧੀ ਕਹਿੰਦੇ ਅੰਨ ਦੀ ਅਕੋੜਤਾ ਨੂੰ। ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਉਸ ਪ੍ਰਕਾਰ ਅੰਨ ਦੀ ਅਕੋੜਤਾ ਹੋ ਜਾਂਦੀ ਹੈ। ਜਿਸ ਪ੍ਰਕਾਰ ਭਾਈ ਰੂਪ ਚੰਦ ਜੀ ਜਿਸ ਵੇਲੇ ਭਾਈ ਰੂਪਾ ਵਸਾਇਆ ਮਹਾਰਾਜ ਜੀ ਹਰਗੋਬਿੰਦ ਸਾਹਿਬ ਨੇ, ਫੌਜ ਮਹਾਰਾਜ ਤੇ ਚੜ੍ਹ ਕੇ ਆਈ ਬਲਾ ਵੇਗ ਦੀ 35,000 ਫੌਜ, 3 ਸਾਲ ਦਾ ਦਾਸਾ ਭਾਈ ਰੂਪ ਚੰਦ ਜੀ ਦਾ ਨਾਮ ਸੁਣ ਕੇ ਇੱਥੇ ਆਇਆ। ਤੇ ਵਾਧਿਆ ਵਾਸਤੇ ਲੰਗਰ ਵਾਸਤੇ ਲੱਕੜਾਂ ਵੱਢਦੇ ਸੀ ਜਿਹੜੇ ਵਾਧੇ, ਉਹਨਾਂ ਵਾਸਤੇ ਰੋਟੀ ਲਈ ਜਾਂਦੇ ਸੀ। ਇੱਕ ਬਾਲਟੀ ਚ ਦਾਲ ਧਰੀ ਹੋਈ ਹੈ ਤੇ ਇੱਕ ਟੋਕਰਾ ਸਰਕੇ ਰੋਟੀਆਂ ਦਾ ਰੱਖਿਆ ਹੋਇਆ। ਇਹ ਫੌਜੀ ਭੁੱਖੇ ਸੀ, ਜਿਉਂ ਲਾਹੌਰੋਂ ਤੋਰੇ ਸੀ, ਰੋਟੀ ਨਹੀਂ ਸੀ ਆਪ ਖਾਣ ਵਿੱਚੋਂ, ਇਹ ਤਾਂ ਖੋਲ ਲੱਗੇ। ਜੋ ਖੋਲ ਲੱਗੇ ਕਹਿੰਦਾ ਵੀ ਉਹ ਤਾਂ ਤੁਸੀਂ ਖੋਲੋਗੇ ਤਾਂ ਸਾਰੇ ਲੱਗੋਗੇ ਨੀ, ਜੇ ਤੁਸੀਂ ਪੰਗ ਚਲਾ ਕੇ ਬਹਿ ਜਾਓ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਤੁਰਕਤ ਕਰ ਦਿੰਦਾ। ਭਾਈ ਰੂਪ ਚੰਦ ਜੀ ਨੇ ਇਹਨਾਂ ਨੂੰ ਪੰਗ ਚਲਾ 300 ਦਾ ਦੱਸਿਆ ਸੀ ਬਿਠਾ ਕੇ, ਤੇ ਸਾਰਿਆਂ ਨੂੰ ਪ੍ਰਸ਼ਾਦੇ ਦੋ ਦੇਈ ਗਿਆ, ਦਾਲ ਪਾਈ ਗਿਆ, ਸਾਰੇ ਪੂਰੇ ਲੱਗ ਗਏ। ਫਿਰ ਬਾਬਿਆਂ ਨੂੰ ਵੀ ਯਾਰ ਉਗਾਇਆ, ਲੰਗਰ ਵੀ ਸਾਰੀ ਦਿਹਾੜੀ ਚਲਾਤਾ। ਇਸ ਪ੍ਰਕਾਰ ਦੀ ਅੱਤੋ ਤੋਂ ਰਿੱਧੀ, ਇਹਦਾ ਨਾਮ ਰਿੱਧੀ ਹੈ ਜਿਹੜਾ ਅੰਨ ਨਾ ਮੁੱਕਣ ਦੇਣਾ, ਜੋ ਸਿੱਖਾਂ ਦੇ ਅੰਦਰ ਸੁੱਤੇ ਹੁੰਦੀ ਹੈ, ਉਹ ਕੋਈ ਯਤਨ ਨਹੀਂ ਕਰਦੇ, ਛਿਲੇ ਨਹੀਂ ਕਰਦੇ ਕਿਸੇ ਪ੍ਰਕਾਰ ਦੇ। ਸੋ ਮਹਾਰਾਜ ਫਰਮਾਉਂਦੇ ਹਨ,
ਸਭ ਕਾ ਸਿਮਰਨ ਰਿੱਧ ਸਿੱਧ ਨਾਉ ਨਿਧ,
ਸਿਮਰਨ ਕਰਕੇ ਰਿੱਧੀ ਅੰਨ ਦੀ ਤੋੜਤਾ, ਇਹ ਸਿੱਧੀਆਂ ਅਣਮਾਂ ਦਾ ਮਹਿਮਾ, ਅਣੂ ਵਰਗੇ ਬਰੀਕ ਹੋ ਜਾਣੇ, ਪ੍ਰਿਥੀ ਵਰਗੇ ਭਾਰੇ ਹੋ ਜਾਣਾ, ਗਰਮਾ ਇਸ ਪ੍ਰਕਾਰ ਦੇ ਅੰਗ ਦੀ ਲੱਤ ਵਾਂਗੂ ਭਾਰੇ ਹੋ ਜਾਣਾ, ਚੱਕੇ ਨਾ ਜਾਣਾ ਕਿਸੇ ਦੇ ਪਾਸੋਂ। ਗੋਪ ਤਰਗਤ ਹੋ ਦਰਸ਼ਨ ਆਈਆਂ, 18 ਸਿੱਧੀਆਂ, 8 ਮੁੱਖ, 10 ਗਾਉਣ ਹਨ। ਯੋਗਾ ਅਭਿਆਸ ਜਨ ਸ਼ਕਤ ਮੁੱਖ ਤੇ ਗਾਉਣ, ਸ਼ਕਤੀ ਦਾ ਨਾਮ ਸਿੱਧੀ ਹੈ ਤੇ ਨੌ ਨਿਧ, ਨੌ ਨਿਧੀ ਅਸਲ ਦਸਨ ਆਦਿਕ ਸਭ ਪ੍ਰਾਪਤ ਹੋ ਜਾਂਦੀਆਂ ਮਹਾਰਾਜ ਸਿਮਰਨ ਕਰਕੇ।
ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ,
ਸਿਮਰਨ ਕਰਨੇ ਕਰਕੇ ਨਿਰਗੁਣ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ, ਸਰਗੁਣ ਸਰੀਰ ਦਾ ਧਿਆਨ ਵੀ ਆ ਜਾਂਦਾ ਹੈ, ਤਪ ਸਰੂਪ ਦਾ ਬੋਧ ਵੀ ਆਪ ਪ੍ਰਾਪਤ ਹੁੰਦਾ ਹੈ। ਗਿਆਨ ਸੰਖਿਆ ਵਾਲਾ ਜੋ ਤੱਤਾਂ ਦਾ 25 ਪ੍ਰਕਿਰਤੀਆਂ ਦਾ ਕਥਨ ਕਰਦੇ ਹੈ, ਧਿਆਨ ਪਤੰਜਲੀਆਂ ਵਾਲਾ ਜੋ ਵਿੱਤੀ ਦਾ ਵਿਰੋਧ ਕਰਦੇ ਹੈ, ਤਦ ਦਾ ਬੋਧ ਵਿਦਾਂਤੀਆਂ ਵਾਲਾ ਜੋ ਜੀਵ ਦੀ ਏਕਤਾ ਦਾ ਕਥਨ ਕਰਦੇ ਹਨ, ਵਾਹਿਗੁਰੂ ਦੇ ਸਿਮਰਨ ਨਾਲ ਮਾਰਾ ਚੰਗੇ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਜਪ ਤਪ ਪੂਜਾ,
ਸਿਮਰਨ ਕਰਨੇ ਕਰਕੇ ਜਪ ਵੀ ਸਾਰੇ ਸਫਲ ਹੁੰਦੇ ਹੈ, ਤਬ ਵੀ ਸਾਰੇ ਸਫਲੇ ਹੁੰਦੇ ਹੈ, ਪੂਜਾ ਵੀ ਸਾਰੀਆਂ ਹੋ ਜਾਂਦੀਆਂ। ਜਪ ਹੁੰਦਾ ਬਾਣੀ ਦਾ, ਬਾਣੀ ਕਰਕੇ ਇੱਕ ਪਾਸੂ ਜਪ ਹੈ, ਇੱਕ ਬੇਖਰੀ ਦਾ ਜਪ ਹੈ, ਇੱਕ ਪਸੰਤੀ ਦਾ ਹੈ, ਇੱਕ ਤਰ੍ਹਾਂ ਦਾ ਜਾਪ ਹੈ। ਇਹਨਾਂ ਦਾ ਬੇਖਰੀ ਦੇ ਜਾਪ ਨਾਲੋਂ ਮਧੂਆ ਚ 100 ਗੁਣਾ ਫਲ ਮੰਨੇ, ਮਧੂਆ ਨਾਲੋਂ ਪਸੰਤੀ ਚ 100 ਗੁਣਾ ਫਲ ਮੰਨੇ, ਪਸੰਤੀ ਨਾਲੋਂ ਤਰ੍ਹਾਂ ਬਾਣੀ ਚ 100 ਗੁਣਾ ਜ਼ਿਆਦਾ ਫਲ ਮੰਨੇ। ਇਹ ਜਾਪਾਂ ਦੇ ਫਲ ਹਨਗੇ, ਅਤੇ ਰਾਜਸੀ ਤਾਪਸੀ ਸ਼ਾਂਤੀ ਵੀ ਜਾਪ ਹਨ ਤੇ ਹਨਗੇ। ਰਾਜਸੀ ਕੋਈ ਇੱਛਾ ਪੂਰੀ ਕਰਨ ਵਾਸਤੇ ਕਰਨਾ, ਤਾਪਸੀ ਕਿਸੇ ਨੂੰ ਮਾਰਨ ਵਾਸਤੇ ਜਾਪ ਕਰਨਾ, ਸ਼ਾਂਤੀ ਆਪਦੇ ਮਨ ਨੂੰ ਸਿੱਧ ਕਰਨ ਵਾਸਤੇ ਕਰਨਾ। ਇਸ ਪ੍ਰਕਾਰ ਦੇ ਜਪ ਤੇ ਤਪ ਵੀ 3 ਪ੍ਰਕਾਰ ਦੇ ਹੈ। ਤਪ ਇੱਕ ਧੂਣੀਆਂ ਪਾਉਣੀਆਂ, ਜਲ ਧਾਰਾ ਕਰਨੀ, ਭੁੱਖੇ ਝਾਏ ਰਹਿਣਾ, ਵਰਤ ਰੱਖਣੇ, ਇਹ ਤਾਮਸੀ ਤਪ ਹੈ। ਇਹਦੇ ਕਰਕੇ ਸ਼ਾਂਤੀ ਨਹੀਂ ਆਉਂਦੀ, ਰਾਗ ਸਿੱਧੀ ਆਦਿ ਕੋਈ ਫਲ ਮਿਲ ਜਾਂਦਾ ਹੈ। ਇੰਦਰੀਆਂ ਦਾ ਦਮਨ ਕਰਨਾ ਰਾਜਸੀ ਤਪ ਹੈ ਰਿਸ਼ੀਆਂ ਵੱਲੋਂ, ਅਤੇ ਕਥਾ ਚੀਤਲੀ ਮਨ ਨੂੰ ਜੋੜਨਾ ਸ਼ਾਂਤ ਕੀ ਤਪ ਹੈ। ਪੂਜਾ 16 ਪ੍ਰਕਾਰ ਦੀ ਹੈ, ਜਿਵੇਂ ਸੰਧਿਆ ਤਰਪਣ ਗਾਇਤਰੀ ਆਦਿ ਕਰਨੀਆਂ, ਇਸੇ ਪ੍ਰਕਾਰ 16 ਪ੍ਰਕਾਰ ਆਰਤੀ ਆਦਿ ਜਿਵੇਂ ਕਰਨੀ ਹੈ ਪੂਜਾ ਦੇ ਪ੍ਰਕਰਨ ਹੋਣਗੇ। ਇਹਨਾਂ ਪੂਜਾ ਦੇ ਵਿੱਚੋਂ ਦਾਨਵਨ ਅਰਪੋ ਪੂਜ ਚੜਾ ਲਓ, ਐਸੀ ਸੇਵ ਦਰਗਾਹ ਸੇ ਪਾਓ ਮਨ ਤੇ ਤੁਹਾਨੂੰ ਜਿਹੜਾ ਅਰਪਣ ਹੈ ਪੂਜਾ ਚਾਹਣੀ ਹੈ। ਵਾਹਿਗੁਰੂ ਦੇ ਸਿਮਰਨ ਕਰਕੇ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਪ੍ਰਭ ਕਾ ਸਿਮਰਨ ਦਿਨ ਸਹਿ ਦੂਜਾ,
ਵਾਹਿਗੁਰੂ ਦਾ ਸਿਮਰਨ ਕਰਨ ਕਰਕੇ ਦੁਆਇਤ ਨਾਸ ਹੋ ਜਾਂਦੀ ਹੈ। ਦੂਜਾ ਸੁਭਾਅ ਜਿਹੜਾ ਜਿਦੇਗੀ ਪਾਉਣ ਵਾਲਾ ਹੈ ਇਹ ਨਾਸ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਤੀਰਥ ਇਸ ਮਾਨੀ,
ਸਿਮਰਨ ਕਰਨ ਕਰਕੇ ਤੀਰਥ ਦਾ ਸਮਾਨੀ ਹੋ ਜਾਂਦਾ ਹੈ। ਸਾਰੇ ਤੀਰਥ ਜਿਵੇਂ ਪੂਰਵ ਰਾਜਾ ਸਾਹਿਬ ਸਿੰਘ ਜੀ ਉਹ ਪਰਮੇਸ਼ਰ ਦਾ ਜਾਪ ਕਰਿਆ ਕਰਦਾ, ਇੱਕ ਦਿਨ ਕਿਸੇ ਰਿਸ਼ੀ ਨੇ ਆ ਕੇ ਕਿਹਾ ਕਿ ਸਾਹਿਬ ਤੀਰਥਾਂ ਦਾ ਇਸ਼ਨਾਨ ਕਰਿਆ, ਫਿਰ ਸੰਕਲਪ ਕੀਤਾ ਸਾਹਿਬ ਤੇ ਆਵਾਜ਼ ਆਈ ਕਿ ਤੂੰ ਸਾਹਿਬ ਤੀਰਥਾਂ ਦੇਣਾ ਜਾ, ਤੈਨੂੰ ਪਰਸੋਂ ਵਾਸਤੇ ਉੱਥੇ ਸਾਹਿਬ ਤੀਰਥਾਂ ਦਾ ਜਾਲਾ ਆ ਗਈ। ਗੁਰੂ ਰਾਜਾ ਜਿਹੜੇ ਨਿਤਨੇਮ ਕਮਰ ਜਿਹੜੇ ਵੇਖਿਆ ਉਸ ਵੇਲੇ ਜਲਦੀਆਂ ਧਾਰਾਂ ਆ ਗਈਆਂ, ਆਵਾਜ਼ ਆਈ ਹੈ ਸਾਹਿਬ ਤੀਰਥਾਂ ਦਾ ਜਾਲਾ ਆ ਗਿਆ, ਇਹ ਇਸ਼ਨਾਨ ਕਰ ਲੈ ਗੁਰੂ ਨੂੰ ਸੰਕਲਪ ਨਾ ਕਰਿਆ ਕਰ, ਤੇਰੇ ਕੋਲ ਹੀ ਸਾਰੇ ਤੀਰਥ 18 ਅਰਸਾ ਆ ਗਏ ਹੈ। ਸੁਣ ਕੇ ਉਸਨੇ ਇਸ਼ਨਾਨ ਕਰਕੇ ਸਿਮਨ ਜੁੜ ਗਿਆ, ਤੇ ਪ੍ਰਭੂ ਦੇ ਸਿਮਨ ਕਰਕੇ ਤੀਰਥਾਂ ਦੇ ਇਸ਼ਨਾਨੀ ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ, ਸਭ ਇਸ਼ਨਾਨ ਉਹਨੂੰ ਪ੍ਰਾਪਤ ਹੋ ਗਏ, ਵਿੱਚ ਫਲ ਪ੍ਰਾਪਤ ਹੋ ਗਏ। ਤੀਰਥ ਪੂਰਨ ਸਦਗੁਰੂ ਸੱਚੇ ਪਾਤਸ਼ਾਹ ਸੁਣਿਆ ਮੰਨਿਆ ਮਨ ਕੀਤਾ ਭਾਵ ਦਾ ਇਸ਼ਨਾਨੀ ਹੋ ਗਿਆ।
ਪ੍ਰਭ ਕਾ ਸਿਮਰਨ ਦਰਗਹ ਮਾਨੀ,
ਭਜਨ ਕਰਨੇ ਕਰਕੇ ਦਰਗਾਹ ਵਿੱਚ ਮੰਨੀ ਜਾਂਦੀ ਹੈ, ਉਸ ਪੁਰਖ ਦੀ ਮਾਨ ਨੀਤ ਹੋ ਜਾਂਦਾ, ਕੁਝ ਨੂੰ ਯੋਗ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਹੋਏ ਸੋ ਭਲਾ,
ਸਿਮਰਨ ਕਰਨ ਵਾਲਾ ਭਾਣਾ ਮੰਨਣ ਲੱਗ ਜਾਂਦਾ ਹੈ, ਜੋ ਕਿਸਮ ਦਾ ਭਲਾ ਹੀ ਹੁੰਦਾ, ਬੁਰਾ ਨੀ ਉਹਨੂੰ ਪ੍ਰਤੀਕ ਹੁੰਦਾ।
ਪ੍ਰਭ ਕਾ ਸਿਮਰਨ ਸੁਫਲ ਫਲਾ,
ਸਿਮਰਨ ਕਰਨੇ ਕਰਕੇ ਸੁਰੇਸ਼ ਗਿਆਨ ਫਲਾਂ ਕਰਕੇ ਫਲੀਭੂਤ ਹੋ ਜਾਂਦਾ, ਲਵੇ ਲੈ ਭਰ ਜਾਂਦਾ, ਸਭ ਫਲ ਉਹਨੂੰ ਧਰਮ ਅਰਥ ਕਾਮ ਮੋਖ ਪ੍ਰਾਪਤ ਹੋ ਜਾਂਦੇ ਹਨ। ਸਲੋਕ ਸਮੀਰ ਸਰੂਪ ਸੁਗਿਧ ਮੁਕਤੀਆਂ ਰੁਚੀ ਫਲ ਵੀ ਪ੍ਰਾਪਤ ਹੋ ਜਾਂਦੇ ਹਨ। ਸੰਵਾਦ ਗਿਆਨ, ਸੁਰੰਭ ਗਿਆਨ, ਪ੍ਰੋਹ ਗਿਆਨ, ਅਪਰੋਹ ਗਿਆਨ, ਤਤ ਗਿਆਨ ਆਦਿਕ ਸਭ ਫਲ ਤੇ ਕਰਕੇ ਫਲ ਜਾਂਦਾ ਹੈ।
ਹੇ ਸਿਮਰੈ ਜਿਨ ਆਪ ਸਿਮਰਾਏ,
ਸਿਮਰਨ ਦਾ ਨਾਲ ਨਾ ਹੋਵੇ ਕਿਤੇ ਤਾਂ ਹੋ ਨਹੀਂ ਸਕਦਾ। ਸਿਮਰਨ ਉਹ ਕਰਦੇ ਹੈ ਹਉਮੈ ਛੱਡ ਕੇ, ਜਿਵੇਂ ਦੁਆਬ ਮਹਾਰਾਜ ਸਾਹਿਬ ਸਮਰਾਉਂਦੇ ਹੈ, ਇਹ ਜਾਣਦੇ ਤਿੰਨਾਂ ਲੋਕਾਂ ਚ ਉਹ ਹੀ ਸਿਮਰਨ ਕਰਦੇ ਜਿਵੇਂ ਦੁਆਬ ਮਹਾਰਾਜ ਸਮਰਾਉਂਦਾ ਹੈ।
ਨਾਨਕ ਤਾ ਕਰ ਲਾਗੂ ਪਾਏ,
ਉਹਨਾਂ ਪਿਆਰੇ ਦੇ ਚਰਨੀ ਲੱਗਣਾ ਕਰੀਏ, ਤੁਹਾਨੂੰ ਪੁਰਖਣ ਜੋ ਆਪਾਂ ਭਾਵ ਛੱਡ ਕੇ ਕਹਿੰਦੇ ਵਾਹਿਗੁਰੂ ਸਾਥੋਂ ਕਰਾਉਂਦਾ, ਅਸੀਂ ਕੀ ਕਰਨ ਜੋਗੇ ਹੈ।
ਪ੍ਰਭ ਕਾ ਸਿਮਰਨ ਸਭ ਤੋਂ ਉੱਚਾ,
ਇਹੋ ਜਿਹਾ ਭਜਨ ਹੈ ਸਾਰਿਆਂ ਨਾਲੋਂ ਉੱਚਾ ਹੈ। ਸਿਮਰਨ ਦੇ ਬਰਾਬਰ ਕੋਈ ਕਿਸੇ ਸਾਧਨ ਨਹੀਂ ਪੁੱਜ ਸਕਦੇ, ਉਹ ਸਭ ਤੋਂ ਉੱਚਾ, ਸਭ ਤੋਂ ਸੁੱਚਾ, ਜਾਂ ਕਿ ਸਿਰ ਦੇ ਵਸਿਆ ਭਗਵਾਨ ਸਭਨਾ ਸਾਧਨਾ ਤੋਂ ਉੱਚਾ ਸਰੋਮਣੀ ਹੈ। ਸਿਮਰਨ ਦੇ ਬਰਾਬਰ ਕੋਈ ਚੀਜ਼ ਨਹੀਂ ਹੈ।
ਪ੍ਰਭ ਕਾ ਸਿਮਰਨ ਉਧਰੇ ਮੂਚਾ,
ਨਾਲ ਕੋਈ ਸਿਮਰਨ ਕਰਨੇ ਕਰਕੇ ਮੂਚਾ ਨਾ ਬਹੁਤ ਉਧਰ ਗਏ, ਮੂਚਾ ਵਿਸਤਾਰ ਕਿਉਂਕਿ ਜਿਵੇਂ ਨਹੀਂ ਜਾਂਦੇ ਇੰਨੇ ਉਧਰ ਗਏ ਹਨ, ਮੂਚਾ ਬਹੁਤ ਹੀ ਉਧਰ ਗਏ।
ਪ੍ਰਭ ਕਾ ਸਿਮਰਨ ਕ੍ਰਿਸ਼ਨਾ ਦੂਜਾ,
ਜਿਹੜੀ ਕ੍ਰਿਸ਼ਨਾ ਸਾਹਿਬ ਸੰਗਤ ਜੀ ਸਵਰਗ ਦੇ ਪਦਾਰਥਾਂ ਨੂੰ ਪਾ ਕੇ, ਦੁਨੀਆਂ ਦੇ ਰਾਜ ਨੂੰ ਪਾ ਕੇ, ਬਰੂ ਲੋਕ ਦੇ ਸੁਖਾਂ ਨੂੰ ਪਾ ਕੇ ਵੀ ਮਿਟਦੀ ਨੀ, ਉਹ ਕ੍ਰਿਸ਼ਨਾ ਸਾਹਿਬ ਸੰਗਤ ਜੀ ਜਲਤੇ ਬਲਤੇ ਤੋਕੇ ਆਗਰ ਸਿੰਗਲ ਨਾਮ ਸੱਚੇ ਪਾਤਸ਼ਾਹ ਜੀ ਕੰਨਣ ਜੀ ਨੇ ਛਿੜਕਿਆ ਜਿਹਨਾਂ ਦੇ ਉੱਤੇ, ਉਹ ਕ੍ਰਿਸ਼ਨਾ ਦੀ ਅੱਗ ਜਿਹੜੀ ਹੈ ਲਾਤਾਂ ਤਿੰਨਾਂ ਲੋਕਾਂ ਦਾ ਰਾਜ ਪਾਸ ਉੱਧਰ ਜੁੜ ਹੋ ਜਾਂਦੀ, ਜੋ ਹੁਣ ਵਰਤ ਰਿਹਾ ਵਰਤਮਾਨ ਸਮੇਂ ਸਭ ਕੁਝ ਦਿਖਾਉਂਦਾ, ਐਸੀ ਜਿੱਤ ਦ੍ਰਿਸ਼ਟੀ ਹੋ ਜਾਂਦੀ ਹੈ ਤੇ ਕੋਈ ਲੁਕਾਵਾਦੀ ਉਹ ਤੇ ਨਹੀਂ ਰਹਿੰਦੀ। ਭਾਵੇਂ ਉਹ ਗੁਰਮੁਖਤਾਈ ਨਾਲ ਆਪਣੀ ਦੁਨੀਆਂ ਦੇ ਗੁਪਤ ਰੱਖਣ ਵਾਸਤੇ ਹੋਣ ਜੀ ਖੁਦਾ ਦੇ ਕਿਸੇ ਕਿਸੇ ਦੇਣ, ਪਰ ਜਿਸ ਉਹਨਾਂ ਨੂੰ ਸਭ ਕੁਝ ਆਉਂਦਾ ਐਸੀ ਦ੍ਰਿਸ਼ਟੀ ਜਾਗ ਆਉਂਦੀ ਉਹਨਾਂ ਦੇ ਅੰਦਰ।
ਪ੍ਰਭ ਕਾ ਸਿਮਰਨ ਨਾਹੀ
ਜੰਤਰਾਸਾ, ਸਿਮਰਨ ਕਰਨੇ ਕਰਕੇ ਜਮਾਂ ਦਾ ਵੀ ਡਰ ਨਹੀਂ ਰਹਿੰਦਾ ਕਿਸੇ ਪ੍ਰਕਾਰ ਦਾ।
ਪ੍ਰਭ ਕਾ ਸਿਮਰਨ ਪੂਰਨ ਆਸਾ,
ਉਸੇ ਦਾ ਸਿਮਰਨ ਕਰਨੇ ਕਰਕੇ ਆਸਾ ਵੀ ਸਾਰੀਆਂ ਪੂਰੀਆਂ ਹੋ ਜਾਂਦੀਆਂ ਜਿਹੜੀਆਂ ਆਸਾ ਲੈ ਕੇ ਤੂੰ ਸਿਮਰਨ ਕਰਦਾ ਹੈ।
ਪ੍ਰਭ ਕਾ ਸਿਮਰ ਸੂ ਜੀ ਮੋਹਤਾਜ,
ਸਿਮਰਨ ਕਰਦੇ ਨੇ ਤੇ ਉਹਦੀ ਮੋਹਤਾਜ ਜੀ ਨਹੀਂ ਰਹਿੰਦੀ, ਉਹਦੀ ਕਿਸ਼ਾਮ ਕਮੀ ਕਰਨੀ ਪੈਂਦੀ, ਜਿਹਨਾਂ ਕਿਸ਼ਾਮੁ ਹੋ ਕੇ ਸੁਤੰਤਰ ਹੋ ਜਾਂਦੇ ਹਨ ਜੀਵਨ ਉਹਨਾਂ ਦੇ।
ਪ੍ਰਭ ਕਾ ਸਿਮਰ ਹੈ ਸੋ ਸਰਬ ਤੇ ਰਾਜੇ,
ਪਾਤਸ਼ਾਹ ਵਾਹਿਗੁਰੂ ਦਾ ਸਿਮਰਨ ਕਰਦੇ ਹੈ ਉਹ ਕੁੱਲ ਦੁਨੀਆਂ ਦੇ ਬਾਦਸ਼ਾਹ ਹਨ, ਉਹਨਾਂ ਦੇ ਅੱਗੇ ਬਾਦਸ਼ਾਹ ਨੂੰ ਕੀ ਕਰਨਾ ਹੈ। ਕਦਮ ਬਾਦਸ਼ਾਹ ਸੀ ਸਾਹਿਬ ਸਿੰਘ ਜੀ, ਉਹ ਆਪਦੇ ਪੁੱਤ ਨੂੰ ਰਾਜ ਦੇ ਕੇ ਬੰਦਗੀ ਕਰਨ ਲੱਗ ਗਿਆ। ਦਰਿਆ ਦੇ ਕਿਨਾਰੇ ਬੈਠਾ ਹੈ, ਇਹਦਾ ਪੁੱਤ ਦਰਸ਼ਨ ਕਰਨ ਆਇਆ, ਕਹਿੰਦਾ ਬਾਪੂ ਮੈਨੂੰ ਬੜੀ ਸ਼ਰਮ ਆਉਂਦੀ ਹੈ, ਤੂੰ ਜੋਗੀ ਬਣ ਕੇ ਇੱਥੇ ਬੈਠਾ ਹੈ, ਗੋਦਲੀ ਨੂੰ ਟਾਕੀਆਂ ਲਾਉਣਾ ਹੈ, ਤੇ ਮੈਂ ਰਾਜ ਦਾ ਮਾਲਕ ਬਣ ਕੇ ਕੀ ਮੈਨੂੰ ਲਾਭ ਹੈ? ਮੈਨੂੰ ਲੋਕ ਕਹਿੰਦੇ ਵੀ ਕਿਉਂ ਬਣਾ ਚ ਰੋਜ਼ਾ ਫਿਰਦਾ ਹੈ। ਇਹ ਕਹਿਣ ਲੱਗਾ, ਪੁੱਤੋ ਮੇਰਾ ਬਹੁਤ ਹੁਕਮ ਚੱਲ ਰਿਹਾ। ਕਹਿਣ ਲੱਗਾ, ਤੇਰਾ ਕੀ ਹੁਕਮ ਚੱਲਦਾ? ਮੈਂ ਫੌਜਾਂ ਦਾ ਸਭ ਕੁਝ ਕਰ ਸਕਦਾ। ਚੰਗਾ ਆਦਮ ਬਾਦਸ਼ਾਹ ਕਹਿੰਦਾ, ਲੈ ਪੁੱਤਰਾ ਸੂਈ ਮੇਰੀ ਹੈ, ਇਹ ਦਰਿਆ ਚੋਂ ਕਢਾ ਕੇ ਬੈਠੇ ਦਰਿਆ ਚੋਂ ਜਿਹੜੇ ਸੁੱਤੀ ਫੌਜਾਂ ਤੋਂ ਕਿਹਦੀਆਂ ਬੁਲਾਈਆਂ ਸੂਈ ਨਾ ਲੱਗੀ। ਕਹਿਣ ਲੱਗਾ, ਇੰਨੀ ਗੱਲ ਦਾ ਮਾਨ ਕਰਨ ਕਈ ਫੌਜ ਇੰਨੀ ਹੈ, ਤੂੰ ਮੇਰੀ ਸੂਈ ਨਹੀਂ ਕਰ ਸਕਿਆ? ਉਹਦਾ ਪੈਸੇ ਦੀਆਂ ਕਈ ਸੂਈਆਂ ਆ ਜਾਣਗੀਆਂ, ਤੂੰ ਕੋਈ ਖਿਆਲ ਕਰਨਾ, ਹੋਰ ਸੂਈ ਲੈ ਲੈਣਾ। ਕਹਿਣ ਲੱਗਾ, ਨਹੀਂ ਮੈਨੂੰ ਤਾਂ ਇਹੀ ਚਾਹੀਦੀ ਹੈ। ਫਿਰ ਉਹ ਸਵੇਰੇ ਹਾਰ ਗਿਆ। ਜਦੋਂ ਕਹਿਣ ਲੱਗਾ, ਲੈ ਮੈਂ ਮੰਗਾਵਾਂ ਸੂਈ, ਮੇਰਾ ਰਾਜ ਹੈ ਮੈਂ ਇਹ ਹੁਣ। ਕਹਿਣ ਲੱਗਾ, ਫਿਰ ਬਰਮ ਦੇਵਤਾ ਮੇਰੀ ਸੂਈ ਡੁਬਕੀ ਹੈ ਦਰਿਆ ਚ, ਫੜਾ ਮੱਛੀ ਦੇ ਮੂੰਹ ਚ ਸੂਈ ਪਰੀ ਪਕੜੀ ਹੈ, ਤਾਹ ਨੂੰ ਪਾਣੀ ਚੋਕਰ ਦਿੱਤਾ ਮੈਂ। ਕਹਿੰਦੇ, ਇਹ ਮੇਰਾ ਹੁਕਮ ਬਰਮ ਦੇਵਤਾ ਵੀ ਮੰਨਦਾ ਹੈ। ਇਸ ਸਰਕਾਰ ਵਾਲੀ ਦੇ ਸਲੂਨ ਕਰਨ ਵਾਲੇ ਪੂਰੀ ਦੁਨੀਆ ਦੇ ਬਾਦਸ਼ਾਹ ਹੈ, ਜਲ ਥਾਵਾਂ ਦੇ ਵੀ, ਤਰੀ ਦੇ ਵੀ, ਖੁਸ਼ੀ ਦੇ ਵੀ, ਜੋ ਚਾਹੋ ਕਰ ਸਕਦੇ ਹਨ। ਵਾਹਿਗੁਰੂ ਦਾ ਸਿਮਰਨ ਕਰਦੇ ਪੂਰਨ ਸੁਖ ਵਿੱਚ ਬਸਣ ਵਾਲੇ ਹਨ।
ਸਦਾ ਅਵਨਾਸੀ,
ਵਾਹਿਗੁਰੂ ਦਾ ਸਿਮਰਨ ਕਰਦੇ ਸਦਾ ਨਾਸ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੇ।
ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
ਉਹਦਾ ਮਾਣ ਨਾ ਕੋਈ ਕਰ ਬੈਠੇ, ਮੈਂ ਸਿਮਰਨ ਕਰਦਾ। ਮਹਾਰਾਜ ਕਹਿੰਦੇ, ਸੇਵਨ ਚਾਹੋ ਲੱਗੇ ਜੀ, ਮੈਂ ਮੇਰਾ ਵਾਹਿਗੁਰੂ ਆਪ ਦਿਆਲੂ ਹੋਇਆ ਹੈ।
ਨਾਨਕ ਜਨ ਕੀ ਮੰਗਾ ਰਵਾਲਾ,
ਸਿਮਰਨ ਕਰਦੇ ਉਹਨਾਂ ਦੀ ਧੂੜ ਮੰਗੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਤੁਲਸਾ ਮਾਤਰ ਸਰਦਾ ਹੋਵੇ,
ਪ੍ਰਭ ਕਹੋ ਸੇ ਰਹੇ ਸੇ ਪਰ ਉਪਕਾਰੀ।
ਸਿਮਰਨ ਕਰਦੇ ਪਰ ਉਪਕਾਰੀ ਉਹ ਹੀ ਹੈ। ਬਾਕੀ ਪਰ ਉਪਕਾਰ ਕੀ ਕਰਨੇ, ਕੋਈ ਮੰਗ ਲੈਣਾ ਕਿ ਮੈਨੂੰ ਇਹਦਾ ਇਹ ਫਲ ਮਿਲੇ, ਉਹ ਪਰ ਉਪਕਾਰੀ ਨਹੀਂ ਹੁੰਦੇ। ਪਰ ਦੁਸ਼ਮਣ ਦੇ ਉੱਤੇ ਵੀ ਉਪਕਾਰ ਕਰਨੀ, ਸਹਾਇਤਾ ਕਰਨੀ, ਇਹਦਾ ਵੀ ਭਲਾ ਕਰ ਦੇਣਾ।
ਪ੍ਰਭ ਕਹੋ ਤੇ ਰਹੇ ਤਿਲ ਸਦ ਬਲਿਹਾਰ,
ਦਾ ਸਿਮਰਨ ਕਰਦੇ ਸੈਂਕੜੇ ਵਾਰੀ ਉਹਨੂੰ ਸਦਾ ਬਲਿਹਾਰ ਜਾਈਏ।
ਪ੍ਰਭ ਕਹੋ ਤੇ ਰਹੇ ਤੇ ਮੁੱਖ ਸਵਾਲ,
ਕਹਿੰਦੇ ਤਾਂ ਮੁੱਖ ਬਹੁਤ ਸੋਹਣੀ, ਕਿੰਨਾ ਮੁੱਖ ਬਲਾਲ ਨੇ ਜਿੰਨਾ ਵਿਸਾਰੇ ਨਾ, ਇੱਥੇ ਦੁੱਖ ਬਣੇ ਆਦੇ ਫੌਰਨ ਥਾਂ, ਉਹ ਸੋਹਣੀ ਮੁੱਖ ਹੈ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਪ੍ਰਭ ਕਹੋ ਤੇ ਰਹੇ ਤਿਲ ਸੂਖ ਬਿਹਾਰ,
ਸਿਮਰਨ ਕਰਦੇ ਉਹਨਾਂ ਦੀ ਸੁਖ ਵਿੱਚ ਅਵਸਥਾ ਗੁਜ਼ਰਦੀ ਹੈ ਸਾਰੀ।
ਪ੍ਰਭ ਕਹੋ ਸੁਣ ਰਹੇ ਤੇ ਆਤਮ ਜੀਤਾ,
ਸਿਮਰਨ ਕਰਦੇ ਉਹਨਾਂ ਨੇ ਭਾਈ ਆਪਣੇ ਮਨ ਨੂੰ ਜਿੱਤਿਆ, ਮਨ ਤੇ ਸਦੇ ਧਰਮ ਜੀਤ।
ਪ੍ਰਭ ਕਹੋ ਸੁਣ ਰਹੇ ਤੇ ਨਿਰਮਲ ਰੀਤਾ,
ਵਾਹਿਗੁਰੂ ਦਾ ਸਿਮਰਨ ਕਰਦੇ ਉਹਨਾਂ ਦੀ ਮਰਿਆਦਾ ਨਿਰਮਲ ਪੁੱਜੇ ਹਰ ਸਾਰੇ ਸੰਸਾਰ ਵਿੱਚ।
ਪ੍ਰਭ ਕਹੋ ਸੁਣ ਰਹੇ ਤੇ ਅਨੰਦ
ਕਨੇਰੇ, ਸਿਮਰਨ ਕਰਦੇ ਉਹ ਘਣੇ ਨੰਦ ਦੀ ਪ੍ਰਾਪਤੀ ਹੋਈ ਹੈ।
ਪ੍ਰਭ ਕਹੋ ਸੁਣ ਰਹੇ ਬਸ ਹੈ ਹਰ ਮੇਰੇ,
ਸਿਮਰਨ ਕਰਦੇ ਉਹਨਾਂ ਦੇ ਹਰੀ ਹਰ ਵਾਰ ਨੇੜੇ ਵੱਸਦਾ ਹੈ, ਹਰ ਵਾਰ ਕੰਮ ਸੰਗ ਵੱਸਦਾ ਹੈ, ਉਹ ਹਰੀ ਦੇ ਨੇੜੇ ਮਿੰਟ ਵਰਤੀ ਹੋ ਕੇ ਵੱਸਦੇ ਹੈ। ਹਰ ਉਹਨਾਂ ਦੇ ਕਿਤੇ ਜਮਾਲਾ ਪ੍ਰਗਟ ਹੁੰਦਾ, ਜਗਮੈ ਸਾਈ ਪ੍ਰਗਟ ਹੈ, ਬੁਝਿਆ ਬਲੰਤੀ ਨਾਲ
ਸੰਤ ਕਿਰਪਾ ਤੇ ਅਨਜਨ ਜਾਣ,
ਜਿਹਨਾਂ ਸਾਸ ਗਲਾਸ ਨੂੰ ਦਿਸੂਗਾ ਉਹਨਾਂ ਦੀ ਕਿਰਪਾ ਕਰਕੇ ਸਿਮਰਨ ਵਿੱਚ ਰਾਤ ਨੂੰ ਪਿਆਰਿਆ ਜਾਗਦਾ।
ਨਾਨਕ ਸਿਮਰਨ ਪੂਰਾ ਭਾਰ,
ਇਸ ਕੰਮ ਕਰਨ ਕੀਤੇ ਪੂਰਵ ਦੇ ਜਨਮਾਂ ਦੇ, ਉਹ ਸਿਮਰਨ ਕਰਦੇ ਸੰਗੁਰੂ ਨਾਨਕ ਦੇਵ ਜੀ ਕਹਿੰਦੇ ਹਨ।
ਪ੍ਰਭ ਕਹਿ ਸਿਮਰਨ ਕਾਰਜ ਪੂਰੇ,
ਸਿਮਰਨ ਕਰਨੇ ਕਰਕੇ ਸਾਰੇ ਕਾਰਜ ਪੂਰੇ ਹੁੰਦੇ ਆ। ਪੂਜਰੇ ਧੰਨੇ ਨੇ ਦੋਵਾਂ ਚਾਰੀਆਂ, ਨਾਮ ਦੇਵ ਸਿਗਰੇ ਬੰਨੇ, ਮੂਹੋਂ ਗੁਰੂਆਂ ਜੋੜੀਆਂ ਕੀਤੀਆਂ, ਕਰੀਰ ਦਾ ਜੱਗ ਸੰਪੂਰਨ ਕੀਤਾ, ਉਹ ਸਾਰੇ ਕਾਰਜ ਵਾਹਿਗੁਰੂ ਦੇ ਸਿਮਰਨ ਕਰਕੇ ਪੂਰੇ ਹੁੰਦੇ ਹਨ।
ਪ੍ਰਭ ਕਹਿ ਸਿਮਰਨ
ਵਾਲੇ ਬਾਬੇ ਕਰਨ ਸੋਹਣਾ ਕਹਿ ਰਿਹਾ ਸੀ, ਕੋਈ ਪਾਤਸ਼ਾਹ ਨੇ ਉਹਨਾਂ ਨੇ ਰੂਪ ਧਾਰ ਕੀਤਾ, ਉਦੋਂ ਫਿਰ ਛੱਡ ਕੇ ਨੌਕਰੀ ਕਹਿੰਦੇ ਜੇ ਸਾਡਾ ਕਰ ਕਹੋ ਸਹੀ ਨੌਕਰੀ ਕਰਾਂਗੇ। ਇਸ ਪ੍ਰਕਾਰ ਕਾਰਜ ਪੂਰੇ ਹੁੰਦੇ ਕਿ ਉਹਦਾ ਸਿਮਰਨ ਕਰਨੇ ਕਰਕੇ।
ਪ੍ਰਭ ਕਹਿ ਸਿਮਰਨ ਕਦੇ ਹੋਣਾ ਝੂੜੇ,
ਸਿਮਰਨ ਕਰਨੇ ਕਰਕੇ ਕਦੇ ਝੋੜੇ ਨਹੀਂ ਚੜ੍ਹਦੇ, ਝੋੜਿਆ ਨੀ ਮਨ ਕਿਸੇ ਪ੍ਰਕਾਰ, ਝੋੜਿਆ ਤੋਂ ਰਹਿਤ ਹੋ ਜਾਂਦਾ ਹੈ।
ਪ੍ਰਭ ਕਹਿ ਸਿਮਰਨ ਹਰ ਗੁਰਬਾਣੀ,
ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਹਰੇਕ ਦੇ ਗੁਰਾਂ ਵਾਲੀ ਬਾਣੀ ਨਿਕਲਦੀ ਹੈ। ਉਹ ਜਦੋਂ ਬਾਣੀ ਬੋਲਦਾ ਹਰੀ ਅਕਾਲ ਪੁਰਖ ਦੇ ਗੁਰਾਂ ਵਾਲੀ ਬਾਣੀ ਨਿਕਲਦੀ ਹੈ, ਹਰੀ ਦੇ ਗੁਰ ਗਿਆਨ ਵਾਲੀ ਬਾਣੀ ਜਿਵੇਂ ਤੋਂ ਨਿਕਲਦੀ ਹੈ, ਇਹ ਨਾਲ ਸਿਮਰਨ ਕਰਦੇ ਹਨ।
ਪ੍ਰਭ ਕਹਿ ਸਿਮਰਨ ਸਹਿਜ ਸਮਾਨ,
ਸਿਮਰਨ ਕਰਕੇ ਸੁਤੇ ਹੀ ਬਿਰਤੀ ਵਾਲੀ ਵਿੱਚ ਸਮਾ ਜਾਂਦੀ, ਮਿਲ ਜਾਂਦੀ ਹੈ।
ਰੱਬ ਕਾ ਸਿਮਰਨ ਨਿਕਲ ਆਖਰ ਗੰਨੇ ਕਰਕੇ ਅਚਲ ਆਸਨ ਹੋ ਜਾਂਦਾ ਹੈ, ਕਿਤੇ ਸਿੱਧ ਹੋ ਜਾਂਦਾ ਹੈ ਅਚਲ ਸਰੀਰ ਵਿੱਚ।
ਰੱਬ ਕਾ ਸਿਮਰਨ ਕਮਲ ਵਿਗਾਸ ਨੂੰ
ਗੁਰੂ ਮੈਂ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਰਿਜ਼ਾ ਕੌਣ ਜਿਹੜਾ ਮੁੱਢਾ ਮਿਟਿਆ ਪਿਆ ਜੋਗੀ ਕਹਿੰਦੇ ਹੈ ਉਹ ਖਿੜ ਜਾਂਦਾ ਹੈ। ਕਰੁਣਾ ਨੇ ਕੀ ਸੁੰਦਰ ਪੰਖੜੀਆਂ ਖਿੜਾਉਣੀਆਂ ਵਿੱਚੋਂ ਪਰਮੇਸ਼ਵਰ ਦੀ ਪ੍ਰੀਤ ਨੂੰ ਕੀ ਖੁਸ਼ਬੂ ਮਹਿਕਣ ਲੱਗ ਜਾਂਦੀ ਹੈ।
ਰੱਬ ਕਾ ਸਿਮਰਨ ਅਨਹਦ ਸੁਨਕਾਰ
ਸਿਮਰਨ ਕਰਨੇ ਕਰਕੇ ਜਿਹੜੇ ਅਗਨ ਸ਼ਬਦ ਕਰਨਾ ਚੁੰਗਲਾ ਦੇ ਦੇ ਕੇ ਕਹਿੰਦੇ ਸੁਣੀਏ ਪੈਰਾਂ ਭਾਰ ਬਹਿ ਗਏ ਕਿ ਉਹ ਬਿਨਾਂ ਹੱਥ ਤੋਂ ਸਿਮਰਨ ਕਰਨੇ ਕਰਕੇ ਰੋਮ ਰੋਮ ਦੀ ਚਮਕਾਰਾ ਨਾਮ ਦਾ ਸੁੰਦਰ ਚਮਕਾਰ ਰੱਖਦਾ ਹੈ ਸਿਮਰਨ ਦਾ ਕਹਿਣ ਲੱਗ ਜਾਂਦਾ ਬੇਪਰਵਾਹ ਹੋ ਕੇ ਪ੍ਰੇਮੀ ਸਮਝਾ ਕਹਿੰਦਾ ਮੇਰੀ ਕਮਾਈ ਤਾਂ ਹੀ ਨਹੀਂ ਸੀ ਇਹ ਮਾਰਨ ਮੇਰੀ ਤੇ ਬਖਸ਼ਿਸ਼ ਕਿਉਂ ਕਰ ਦਿੱਤੀ ਐ ਹੈਰਾਨ ਹੋ ਜਾਂਦਾ ਉਹ ਹੱਦ ਤੋਂ ਰਹਿ ਨਾਮ ਦੀ ਚਮਕਾਰ ਉਹਦੇ ਅੰਗ ਤੋਂ ਨਿਕਲਣ ਲੱਗ ਜਾਂਦੀ ਸਿਮਰਨ ਕਰਨੇ ਕਰਕੇ।
ਸੁਖ ਪ੍ਰਭ ਸਿਮਰਨ ਦਾ ਅੰਤ ਨਾ ਪਾਰ
ਜਿਹੜਾ ਵਾਹਿਗੁਰੂ ਦੇ ਸਿਮਰਨ ਨਾਲ ਸੁਖ ਹੋਇਆ ਉਹਦਾ ਅੰਤ ਰਾਰ ਪਾਰ ਪਾਇਆ ਨਹੀਂ ਜਾ ਸਕਦਾ ਲੋਕ ਪ੍ਰਯੋਗ ਕਰਕੇ।
ਸਿਮਰਹਿ ਸਿਮਰਨ ਦਿਨ ਕੋ ਪ੍ਰਭ ਮਾਇਆ
ਉਹ ਕਰਦੇ ਹੈ ਜਿਹਨਾਂ ਤੋਂ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦਿੱਤੀ ਹੈ ਮਿਹਰਬਾਨੀ ਹੈ।
ਨਾਨਕ ਤੇ ਜਨ ਕਰਨੀ
ਪਾਈਆਂ ਜਨਾਂ ਦੀ ਸ਼ਰਨੀ ਤੇ ਹੋਈਏ ਪਹਿਲਾਂ ਕਰੀਏ
ਹਰ ਸਿਮਰਨ ਕਰ ਭਗਤ ਪ੍ਰਗਟਾਏ
ਸਿਮਰਨ ਕਰਕੇ ਸਾਰੇ ਭਗਤ ਪ੍ਰਗਟ ਕੀਤੇ ਨੇ ਦੁਨੀਆਂ ਚ ਜੇ ਸਿਮਰਨ ਕਰਦੇ ਕੌਣ ਜਾਣਦੇ ਸੀ ਇੰਨੇ ਹੋ ਚੁੱਕੇ ਆ ਦੁਨੀਆਂ ਚ ਦੁਨੀਆਂ ਨੂੰ ਸਾਰੇ ਜਾਣਦੇ ਹੋਏ ਰਾਜਾ ਦਾ ਵੀ ਪਤਾ ਕਿਹੜੇ ਹੋਏ ਆ ਇਹ ਸਿਮਰਨ ਦੀ ਵਡਿਆਈ ਹੈ। ਮਾਰੇ ਦੇ ਸਿਮਰਨ ਨੇ ਹਰੀ ਦੇ ਭਗਤ ਪ੍ਰਗਟ ਕਰ ਦਿੱਤੇ ਦਿਖਾ ਕੇ ਸੰਸਾਰ ਚ
ਹਰ ਸਿਮਰਨ ਲੱਗ ਗਏ ਉਪਾਏ
ਅੰਦਰ ਕੋਈ ਸ਼ਕਤੀ ਨਹੀਂ ਸੀ ਜਦੋਂ ਪਹਿਲਾਂ ਕੌਣ ਦੀ ਨਾਲ ਤੋਂ ਨਿਕਲਿਆ ਹੈ ਉਸ ਬ੍ਰਹਮਾ ਨੂੰ ਕਿਹਾ ਕਬ ਕਾਲ ਕਬ ਕਰ ਬ੍ਰਹਮਾ ਨੂੰ ਵਾਸਦੇਵ ਨੇ ਜਾਪ ਕੀਤਾ ਉਹ ਹਰੀ ਦਾ ਸਿਮਰਨ ਕਰਨ ਚ ਲੱਗ ਗਏ ਚਾਰੇ ਵੇਦ ਉਤਪੰਨ ਕੀਤੇ ਉਹਦੇ ਅਨੁਸਾਰ ਮਰਯਾਦਾ ਸਾਰੇ ਲੋਕ ਤੋਰ ਦਿੱਤੇ ਹਰੀ ਦੇ ਸਿਮਰਨ ਚ ਉਸ ਹਰੀ ਦੇ ਸਿਮਰਨ ਚ ਲੱਗੋ ਜਿਸ ਨੇ ਬ੍ਰਹਮੇ ਜਿੱਤੇ ਵੇਦ ਪੂਜਾ ਲਾ ਲਿਆ ਬਸ ਕਾਲੀ ਰਾਮ ਰਾਜਾ ਆ ਗਿਆ ਉਸ ਪਰਮੇਸ਼ਵਰ ਦੇ ਹਰ ਸਿਮਰਨ ਦੇ ਵਿੱਚ ਲੱਗ ਕਰਕੇ ਸਾਹਿਬ ਸਿੰਘ ਜੀ ਵੇਦ ਗਿਆਨ ਉਪਾਏ ਕੰਮ ਹੋ ਜਾਂਦਾ ਉਹ ਇੱਕੀ ਵਾਰੀ ਅਰਥ ਕਰਾਵਾਂ ਵਾਲਿਆਂ ਨੂੰ ਕੀਤੇ ਹੈ ਉਹ ਹਰੀ ਦੇ ਸਿਮਰਨ ਚ ਲੱਗਣ ਵਾਲੇ ਵੇਦ ਕੌਣ ਹੈ ਕੋਈ ਠੀਕ ਹੋਣਾ ਪ੍ਰਿਆ ਵਾਸਤਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਪੈਦਾ ਹੁੰਦੀ ਹੈ।
ਹਰ ਸਿਮਰਨ ਭਏ ਸਿੱਧ ਜਤੀ ਦਾਤੇ
ਸਿਮਰਨ ਕਰਦੇ ਹੋ ਸਿੱਧ ਮੁਕਤ ਹੋ ਗਏ ਜਤੀ ਵੀ ਹੋ ਗਏ ਸ਼ਕਤੀਆਂ ਦੇ ਮਾਲਕ ਵੀ ਹੋ ਗਏ ਇਹ ਦਾਤਾ ਦੇਣ ਵਾਲੇ ਦਾਤੇ ਵੀ ਬਣ ਗਏ।
ਹਰ ਸਿਮਰਨ ਨੀਚ ਕਰ ਕੁੰਟ ਜਾਤਰੇ
ਸਿਮਰਨ ਕਰਨੇ ਕਰਕੇ ਨੀਚ ਯਾਦ ਹਰ ਜਗਦੇ ਉੱਤਮ ਪਦਵੀ ਪੈ ਪੁੱਛੋ ਬਿਨਾਂ ਦਾਸੀ ਸਿਵੇ ਕਿਸੇ ਨੂੰ ਉਤਰਿਆ ਜਿਸ ਕਰ ਜਾਏ ਇਸ ਪ੍ਰਕਾਰ ਕਹਾਂ ਕੁੰਡਾਂ ਜਾਣੇ ਸਨ ਪਰਮੇਸ਼ਰ ਦਾ ਸਿਮਰਨ ਕਰਕੇ ਉੱਚੇ ਹੋ ਗਏ ਸਭਨਾ ਦੇ ਪੂਜਣ ਯੋਗ ਹੋ ਗਏ।
ਹਰ ਸਿਮਰਨ ਧਾਰੀ ਸਭ ਕਰਨਾ
ਸਿਮਰਨ ਕਰੋ ਜਿਸ ਸਾਰੀ ਧਰਤੀ ਆ ਸੁੱਤੀ ਰਾਜ ਦੇ ਰਾਸ ਨੂੰ ਧਾਰੀ ਹੋਈ ਹੈ ਉਹਦਾ ਹਰ ਵਕਤ ਸਿਮਰਨ ਕਰੋ ਹਰੀ ਦਾ ਸਿਮਰਨ ਕਰਕੇ ਹੀ ਸ਼ੇਸ ਨਾਗ ਨੇ ਆਪਣੇ ਫਣਾਂ ਦੇ ਉੱਤੇ ਸਾਰੀ ਘਰ ਨੂੰ ਫੁੱਲ ਲਗੂ ਹੌਲੀ ਚੱਕ ਜਗ ਲਾਗੀ ਮੇਰ ਨੂੰ ਭਰ ਸਕਦਾ ਧਰਤੀ ਦਾ ਭਾਰ ਫੁੱਲ ਨੂੰ ਸਮਝ ਲਿਆ ਭਾਰ ਨੂੰ ਪ੍ਰਤੀਤ ਹੋਇਆ ਸਾਰੀ ਧਰਤੀ ਨੂੰ ਧਾਰਨ ਕਰ ਲਿਆ ਸ਼ੇਸ ਨਾਗ ਨੇ ਕਹਿੰਦੇ ਆਪਦੇ ਸਿੰਘ ਤੇ ਹਰੀ ਦੇ ਸਿਮਰਨ ਦੀ ਤਾਕਤ ਹੈ ਉਹਨੂੰ ਭਾਰ ਨੂੰ ਪ੍ਰਤੀਤ ਹੁੰਦਾ ਹੈ।
ਸਿਮਰ ਸਿਮਰ ਹਰ ਕਾਰਨ ਕਰਨਾ
ਉਹ ਹਰੀ ਦਾ ਸਿਮਰਨ ਸਿਮਰ ਕੇ ਹਰੇਕ ਕੰਮ ਨੂੰ ਜੋ ਕਰਨਾ ਹੈ ਨਾ ਵਾਹਿਗੁਰੂ ਸਿਮਰਨ ਕਰਕੇ ਕਰਿਆ ਕਰ ਫਿਰ ਕੋਈ ਵਿਘਨ ਨਹੀਂ ਪਵੇਗਾ ਸਿਮਰਨੇ ਜਨਮ ਪਰਮੇਸ਼ਰ ਦਾ ਸਿਮਰਨ ਕਰ ਐਸਾ ਹਰੀ ਦੇ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਜਿੰਨੇ ਕਾਰਨ ਮੰਨੇ ਹੈ ਕਿਸੇ ਤੱਤ ਮੰਨੇ ਹੈ ਕਿਸੇ ਕਾਲ ਮੰਨੇ ਹੈ ਕਿਸੇ ਕਰਮ ਮੰਨੇ ਹੈ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਰਮੇਸ਼ਰ ਹੈ ਉਹ ਹਰੀ ਦਾ ਸਿਮਰਨ ਕਰੋ ਸਿਮਰਨ ਯੋਗ ਦਾ
ਹਰ ਸਿਮਰਨ ਕੀਏ ਸਗਲ ਆਕਾਰ
ਆਕਾਰ ਬਣਾਇਆ ਵਾਲੇ ਸਿਮਰਨ ਕਰਨ ਵਾਸਤੇ ਬਣਾਇਆ ਹੈ ਮਾਰੇ ਸਾਹਿਬ ਕਿਹਾ ਨਦੀਆਂ ਹੋਏ ਕਹੋਗੇ ਸਾਰੇ ਭਜਨ ਕਰ ਲੈਂਦੇ ਨਦੀਆਂ ਹੀ ਸਾਰੀਆਂ ਗੰਗਾ ਬਣ ਜਾਣ ਸੁੰਭ ਹੋਵੇ ਦੁੱਧ ਕਿਮਰੋ ਸਾਰੇ ਸੋਮੇ ਦੁੱਧ ਘਿਓਰੇ ਬਣ ਜਾਣ ਜੋ ਪਰਮੇਸ਼ਵਰ ਦਾ ਸਾਰੇ ਭਜਨ ਕਰਨ ਸਗਲੀ ਧਰਤੀ ਸਿੱਖ ਸਾਰੀ ਧਰਤੀ ਖੰਡ ਬਣ ਜਾਵੇ ਇੰਨੀ ਤਾਕਤ ਹੋ ਜਾਵੇ ਜੇ ਸਾਰੇ ਸਿਮਰਨ ਕਰਨ ਲੱਗ ਜਾਣ ਬਣਾਇਆ ਤਾਂ ਸਾਰਾ ਸੰਸਾਰ ਸਿਮਰਨ ਕਰਨ ਵਾਸਤੇ ਹੀ ਹੈ ਸੰਗੀਤ ਜੀ ਕਹਿੰਦੇ ਹਨ ਇਹ ਜਿੰਨਾ ਅਕਾਲ ਹੈ ਸਾਰਾ ਹਰੀ ਦੇ ਸਿਮਰਨ ਕਰਨ ਵਾਲਿਆਂ ਵਾਸਤੇ ਕੀਤਾ ਹੈ ਇਹ ਜਿੰਨੇ ਅਵਤਾਰ ਧਾਰੇ ਰਮਾਰਨ ਚੌਵੀ ਅਵਤਾਰ ਵਿਸ਼ਨੂੰ ਧਾਰੇ ਹੈ ਅਤੇ ਹੋਰ ਜਿੰਨੇ ਰੂਪ ਧਾਰੇ ਜਦੋਂ ਜਦੋਂ ਉਸ ਸਿਮਰਨ ਵਾਲੇ ਦੀ ਰੱਖਿਆ ਕਰਨ ਵਾਸਤੇ ਆਕਾਰ ਬਣਾਇਆ ਹੈ
ਹਰ ਸਿਮਰਨ
ਜਿਸ ਨੂੰ ਸਾਰਾ ਆਕਾਰ ਸੰਸਾਰ ਦਾ ਬਣਾਇਆ ਹੈ ਉਸ ਹਰੀ ਦਾ ਸਿਮਰਨ ਕਰੋ ਬ੍ਰਹਮਾਨ ਹਰੀ ਦਾ ਸਿਮਰਨ ਕਰਕੇ ਸਾਰੇ ਆਕਾਰ ਨੂੰ ਰੱਖਿਆ ਹੈ
ਹਰ ਸਿਮਰਨ ਮਹਿ ਆਪ ਨਿਰੰਕਾਰ
ਸਿਮਰਨ ਕੀ ਹਰੀ ਦਾ ਸਿਮਰਨ ਕਰਕੇ ਹੀ
ਸਾਰੇ ਆਕਾਰ ਵਿਸ਼ਨੂੰ ਜੀ ਪਾਲਕ ਬਣੇ ਹੈ, ਬ੍ਰਹਮਾ ਜੀ ਰਤਨ ਵਾਲੇ ਬਣੇ, ਸ਼ਿਵ ਜੀ ਸੰਹਾਰਕ ਬਣਿਆ ਹੈ। ਉਹ ਸਰੀ ਦਾ ਸਿਮਰਨ ਕਰਕੇ ਹੀ ਇਹ ਸਾਰਾ ਗਿਆਨ ਦਾ ਆਕਾਰ ਜਿੰਨਾ ਹੈ, ਸਾਰੀਆਂ ਦਾ ਜਿੰਨਾ ਆਕਾਰ ਹੈ, ਸਰਵਨ ਗਿਆਨ ਮਨੀ ਗਿਆਨ ਆਸਣ ਦਾ, ਇਹ ਸਭ ਹਰੀਏ ਸਿਮਰਨ ਕਰਕੇ ਭਗਤਾਂ ਦੇ ਜੀਵਨ ਮੁਕਤੀ ਦਾ ਰੂਪ ਜਿਹੜਾ ਹਰੀ ਦਾ ਸਿਮਰਨ ਜਿਨ੍ਹਾਂ ਨੇ ਕੀਤਾ ਹੈ, ਉਹਨਾਂ ਨੇ ਜਾਣੇ ਕਿ ਆਕਾਰ ਸਾਰਾ ਹਰੀ ਨੇ ਆਪ ਦੇ ਆਪ ਧਾਰਿਆ ਹੋਇਆ ਹੈ।
ਹਰ ਸਿਮਰਨ ਮਹਿਆਤ ਨਿਰੰਕਾਰ,
ਉਹ ਹਰੀ ਦਾ ਸਿਮਰਨ ਕਰਦੇ ਉਹਨਾਂ ਨੂੰ ਵਿੱਚ ਆਪ ਨਿਰੰਕਾਰ ਪ੍ਰਤੀਤ ਹੋਣ ਲੱਗ ਜਾਂਦਾ, ਨਿਰੰਕਾਰ ਉਹਦੇ ਪ੍ਰਗਟ ਹੋ ਜਾਂਦਾ ਹੈ। ਆਪ ਨੂੰ ਦਾ ਸਿਮਰਨ ਕਰਨ ਵਾਲਿਆਂ ਦੇ ਨਿਰੰਕਾਰ ਦੇ ਕਿਸ ਰੂਪ
ਪਰ ਕਿਰਪਾ ਜਿਸ ਆਪ ਬੁਝਾਇਆ,
ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪ ਸਮਝਾ ਦਿੱਤਾ ਹੈ ਨਾ।
ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ,
ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਅਕਾਲ ਪੁਰਖ ਦੇ ਸਿਮਰਨ ਨੂੰ ਪਾਉਣਾ ਕੀਤਾ, ਜਿਨ੍ਹਾਂ ਨੇ ਸਿਮਰਨ ਪਾ ਲਿਆ ਉਹਨਾਂ ਨੇ ਪਰਮੇਸ਼ਵਰ ਨੂੰ ਪਾ ਲਿਆ ਹੈ। ਟਾਈਮ 5 ਮਿੰਟ ਉੱਤੇ ਹੋ ਗਿਆ ਹੈ, ਹੁਣ ਸੇਵਾ ਕਰੋਗੇ।
ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।